ਰੰਗਲੇ ਸੱਜਣ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਰਤ ਇਸੇ ਰੰਗਲੇ, ਗੁਰ ਕੈ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ। ਗੁਰਪੁਰ ਗਮਨ ਕਰ ਗਏ ਪਿਆਰਿਆਂ ਦੀਆਂ ਪ੍ਰੇਮ ਯਾਦਾਂ, ਜਥੇ ਵਿੱਚ ਅਨੇਕ ਆਏ ਅਨੇਕਾਂ ਗਏ, ਅਜਿਹੇ ਚੜਚੜ ਪਾਉਂਦੇ ਕੱਚੇ ਬਿਰਹੀਆਂ ਦਾ ਕੱਚਾ ਚਿੱਠਾ ਕੀ ਲਿਖਣਾ ਹੈ। ਇਸ ਸਾਰ ਸੰਸਾਰ ਤੋਂ ਪਾਰ ਪਏ ਪਰਲੋਕ ਨੂੰ ਪਧਾਰ ਗਏ ਪਿਆਰਿਆਂ ਗੁਰਮੁਖ ਜਨਾਂ, ਜਥੇ ਦੇ ਉੱਘੇ ਰੁਕਨਾਂ ਦੀ ਪ੍ਰੇਮ ਯਾਦ ਵਿੱਚ ਸੰਖੇਪ ਮਾਤਰ ਜੀਵਨ ਬਿਰਤਾਂਤ ਅੰਕਿਤ ਕੀਤੇ ਗਏ ਹਨ। ਸਭ ਤੋਂ ਪਹਿਲਾਂ ਸ੍ਰੀ ਭਾਈ ਬਾਬਾ ਰਾਮ ਸਿੰਘ ਅਤੇ ਮਾਈ ਪ੍ਰੇਮ ਕੌਰ ਜੀ ਦੰਪਤੀ ਜੋੜੀ ਦਾ ਹਾਲ ਲਿਖਦੇ ਹਾਂ। ਬਾਬਾ ਰਾਮ ਸਿੰਘ ਅਤੇ ਮਾਈ ਪ੍ਰੇਮ ਕੌਰ ਜੀ, ਫੱਲੇਵਾਲ, ਲੁਧਿਆਣਾ। ਇਹ ਦੋਵੇਂ ਗੁਰਮੁਖ ਪਿਆਰਣੀਆਂ ਰੂੜੀਆਂ ਜਿੰਦਾਂ ਪਿੰਡ ਫੱਲੇਵਾਲ ਦੇ ਵਸਨੀਕ ਸਨ, ਜੋ ਨਾਰੰਗਵਾਲ ਤੋਂ 3 ਮੀਲ ਦੇ ਫਾਸਲੇ ਤੇ ਦੱਖਣ ਵੱਲ ਹੈ। ਸ੍ਰੀ ਬਾਬਾ ਰਾਮ ਸਿੰਘ ਜੀ ਫੌਜ ਵਿੱਚ ਮੁਲਾਜ਼ਮ ਸਨ। 33 ਸਾਲ ਦੀ ਉਮਰ ਵਿੱਚ ਹੀ ਮੁਲਾਜ਼ਮਤ ਛੱਡ ਆਏ। ਉਨ੍ਹਾਂ ਨੂੰ ਮੁੱਢ ਤੋਂ ਹੀ ਪਰਮਾਰਥ ਦਾ ਪ੍ਰੇਮ ਵੈਰਾਗ ਬੜੀ ਪ੍ਰਬਲ ਦਸ਼ਾ ਵਿੱਚ ਰਹਿੰਦਾ ਸੀ। ਚਿਰ ਤੋਂ ਇਨ੍ਹਾਂ ਦਾ ਖਿਆਲ ਸੀ ਕਿ ਕਿਸੇ ਨਾਮ ਬਾਣੀ ਦੇ ਰਸੀਏ ਗੁਰਮੁਖ ਪੰਜਾਂ ਪਿਆਰਿਆਂ ਦੇ ਜਥੇ ਤੋਂ, ਜੋ ਗੁਰਮਤ ਰਹਿਣੀ ਬਹਿਣੀ ਦੇ ਪੂਰੇ ਸੂਰੇ ਹੋਣ, ਅੰਮ੍ਰਿਤ ਪਾਨ ਕੀਤਾ ਜਾਵੇ ਅਤੇ ਗੁਰਮੰਤਰ ਦੀਖਿਆ ਲੈ ਕੇ ਨਾਮ ਅਭਿਆਸ ਵਿੱਚ ਹਮਾਤਨ ਹੋ ਕੇ ਜੁਟਿਆ ਜਾਵੇ। ਮੁਲਾਜ਼ਮਤ ਛੱਡਣ ਤੋਂ ਕੁਝ ਦਿਨ ਪਹਿਲਾਂ ਇਨ੍ਹਾਂ ਨੂੰ ਸੁਪਨ ਸਾਰਖਾ ਚਮਤਕਾਰ ਹੋਇਆ ਕਿ ਜਿਸ ਲੋਚਾ ਨੂੰ ਤੁਸੀਂ ਲੋਚਦੇ ਹੋ ਉਹ ਤੁਹਾਡੀ ਲੋਚਾ ਨਿਰਬਾਣ ਕੀਰਤਨੀ ਨਾਮ ਅਭਿਆਸੀ ਜਥੇ ਵਿੱਚ ਪੂਰੀ ਹੋਵੇਗੀ। ਉਥੇ ਖੂਬ ਗਹਿ ਗਹੇ ਰੰਗ ਚੜਨਗੇ, ਉਥੇ ਜਾਓ, ਖੂਬ ਸੇਵ ਕਮਾਓ, ਜਥੇ ਵਿੱਚ ਰਲ ਕੇ ਘੁਲ ਮਿਲ ਖਿੱਚ ਹੋ ਜਾਓ। ਸ੍ਰੀ ਬਾਬਾ ਰਾਮ ਸਿੰਘ ਜੀ ਨੂੰ ਇਸ ਚਮਤਕਾਰਕ ਖੇਡ ਦਾ ਵਰਤਣਾ ਹੀ ਸੀ ਕਿ ਇਹ ਫੌਰਨ ਸਰਕਾਰੀ ਨੌਕਰੀ ਨੂੰ ਤਿਲਾਂਜਲੀ ਦੇ ਕੇ ਘਰ ਆ ਗਏ। ਘਰ ਵੀ ਇਹ ਪਿੰਡ ਵਿੱਚ ਗੁਜ਼ਾਰੇ ਜੋਗੀ ਜ਼ਮੀਨ ਦੇ ਮਾਲਕ ਸਨ। ਇਨ੍ਹਾਂ ਦੀ ਇੱਕੋ ਇੱਕ ਪਤਨੀ ਹੀ ਇਨ੍ਹਾਂ ਦਾ ਪਰਿਵਾਰ ਸੀ। ਪਤਨੀ ਬੜੀ ਆਗਿਆਕਾਰ ਸੀ। ਦੋਵਾਂ ਨੇ ਪਰਸਪਰ ਸਹਿਮਤ ਹੋ ਕੇ ਜਹਾਜ਼ੇ ਚੜ੍ਹਨਾ ਮਿੱਥ ਲਿਆ। ਸੋ ਸ਼ੁਭ ਅਵਸਰ ਜੁੜਨ ਪਰ ਇਨ੍ਹਾਂ ਦੋਹਾਂ ਨੇ ਖੰਡੇ ਦਾ ਅੰਮ੍ਰਿਤ ਛਕ ਲਿਆ। ਸ੍ਰੀ ਬਾਬਾ ਰਾਮ ਸਿੰਘ ਦਾ ਨਾਂ ਤਾਂ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰੱਖਿਆ ਹੋਇਆ ਸੀ, ਇਸ ਲਈ ਇਨ੍ਹਾਂ ਦਾ ਨਾਂ ਇਹੀ ਰਿਹਾ। ਇਨ੍ਹਾਂ ਦੀ ਪਤਨੀ ਦਾ ਨਾਂ ਮਾਈ ਪ੍ਰੇਮ ਕੌਰ ਹੋ ਗਿਆ। ਫਿਰ ਆਯੂ ਪ੍ਰਿਅੰਤ ਮਾਈ ਪ੍ਰੇਮ ਕੌਰ ਨਾਮ ਨਾਲ ਪ੍ਰਸਿੱਧ ਰਹੇ। ਜਥੇ ਦੇ ਅਸੂਲਾਂ ਅਨੁਸਾਰ ਇਨ੍ਹਾਂ ਦੇ ਫੇਰੇ ਘੇਰੇ ਉਧੇੜ ਕੇ ਗੁਰਮਤ ਅਨੁਸਾਰ ਪੁਨਰ ਆਨੰਦ ਵਿਵਾਹ ਦੋਹਾਂ ਦਾ ਕੀਤਾ ਗਿਆ। ਇਸ ਸਮੇਂ ਤੋਂ ਲੈ ਕੇ ਇਹ ਦੰਪਤੀ ਜੋੜੀ ਸੰਗਤਾਂ ਦੀ ਸੇਵਾ ਭਾਵ ਆਨੰਦ ਵਿਚ ਸਦੀਵੀ ਹੀ ਤਤਪਰ ਰਹੀ। ਨਾਮ ਜਪਣ, ਹੱਥੀ ਸੇਵਾ ਕਰਨ, ਵੰਡ ਛਕਣ, ਲੰਗਰ ਚਲਾਵਣ ਵਿਚ ਇਹ ਜੋੜੀ ਆਪਣੀ ਮਿਸਾਲ ਆਪ ਹੀ ਸਨ। ਦੋਹਾਂ ਦਾ ਸ਼ਾਂਤ ਸਤੋਗੁਣੀ ਸੁਭਾਵ ਸਤ ਸੰਤੋਖ ਵਿਚ ਨਿਪੁੰਨ, ਪੂਰੀ ਭਾਵ ਭਾਵਨੀ ਸਹਿਤ ਸੰਗਤਾਂ ਦੀ ਹੱਥੀ ਸੇਵਾ ਕਰਨ ਵਿਚ ਆਯੂ ਪ੍ਰਿਅੰਤ ਜੁਟੇ ਰਹੇ। ਕਦੇ ਅੱਕਣ ਨਹੀਂ, ਕਦੇ ਥੱਕਣ ਨਹੀਂ, ਸੀਲ ਸੁਭਾਵ ਐਸਾ ਕਿ ਸਭਨਾਂ ਦੇ ਬੋਲ ਕਬੋਲ ਝੱਲਣੇ, ਅੱਗੋਂ ਉਫ ਨਹੀਂ ਕਰਨੀ। ਬਰਸਾਂ ਬੱਧੀ ਅਖੰਡ ਪਾਠ ਸਮਾਗਮਾਂ ਤੇ ਅਤੁੱਟ ਲੰਗਰ ਸਜਾਉਣਾ ਵਰਤਾਉਣਾ, ਸੰਗਤਾਂ ਨੂੰ ਚਕਾਉਣਾ ਇਨ੍ਹਾਂ ਦਾ ਪ੍ਰੇਮ ਭੂਸ਼ਣੀ ਆਹਰ ਰਿਹਾ। ਕਦੇ ਵੀ ਲੰਗਰ ਵਿਚ ਤੋੜ ਨਾ ਆਈ, ਚਾਹੇ ਕਿਤਨੀਆਂ ਸੰਗਤਾਂ ਫੌਜਾਂ ਆ ਕੇ ਗੱਫੇ ਲਾਵਣ। ਇਨ੍ਹਾਂ ਦੇ ਨਿਮਰੀ ਸੁਭਾਅ ਦਾ ਸਦਕਾ ਛੱਕਣ ਹਾਰਿਆਂ ਦੇ ਅੰਦਰ ਇੱਕ ਆਕਰਖਣ ਸ਼ਕਤੀ ਨਾਲ ਨਿਮਰਤਾ ਪ੍ਰਵੇਸ਼ ਹੋ ਜਾਂਦੀ ਸੀ। ਅੰਮ੍ਰਿਤ ਬਚਨ ਵਾਲਿਆਂ ਦੇ ਹੱਥੋਂ ਅੰਮ੍ਰਿਤ ਭੋਜਨ ਛਕਣ ਦਾ ਅੰਮ੍ਰਿਤੀ ਪ੍ਰਭਾਵ ਹੀ ਪ੍ਰਭਾਵਿਤ ਹੁੰਦਾ ਰਿਹਾ। ਇੱਕ ਛਿਨ ਵੀ ਇਨ੍ਹਾਂ ਦੀ ਨਾਮ ਅਭਿਆਸ ਸਿਮਰਨ ਤੋਂ ਖਾਲੀ ਨਹੀਂ ਜਾਂਦੀ ਸੀ। ਲੰਗਰ ਦੀ ਸੇਵਾ ਨਿਭਾਉਂਦੇ ਹੋਏ ਨਾਲ ਨਾਲ ਨਾਮ ਦਾ ਖੰਡਾ ਵੀ ਖੜਕਾਉਂਦੇ ਰਹਿੰਦੇ ਸਨ। ਕਈ ਸਮੇਂ ਐਸੇ ਦੇਖੇ ਗਏ ਕਿ ਲੰਗਰ ਵਿੱਚ ਬੈਠੇ ਬਿਠਾਇਆ ਇਨ੍ਹਾਂ ਨੇ ਸਮਾਧ ਸਥਿਤ ਹੋ ਜਾਣਾ। ਹਮੇਸ਼ਾ ਖਾਸ ਖਿਆਲ ਰੱਖ ਕੇ ਅਖੰਡ ਪਾਠ ਅਤੇ ਅਖੰਡ ਕੀਰਤਨ ਮੰਡਲ ਦੇ ਨਿਕਟ ਹੀ ਇਨ੍ਹਾਂ ਦਾ ਲੰਗਰ ਅਸਥਾਨ ਹੋਇਆ ਕਰਦਾ ਸੀ। ਅੰਮ੍ਰਿਤ ਬਾਣੀ ਸੇਵਾ ਕਰਦਿਆਂ ਹੋਇਆ ਇਨ੍ਹਾਂ ਦੀ ਕੰਨੀ ਪੈਂਦੀ ਰਹਿਣੀ, ਜਿਸ ਕਰਕੇ ਅੰਮ੍ਰਿਤ ਕਲਾ ਐਸੀ ਵਰਤਣੀ ਕਿ ਇਨ੍ਹਾਂ ਦੇ ਅੰਮ੍ਰਿਤ ਬੁਰਕੜੇ ਨੂਰਾਨੀ ਚਿਹਰੇ ਤੱਕ ਤੱਕ ਹੀ ਦ੍ਰਿਸ਼ਟੇ ਜਨਾਂ ਦੀ ਰੁਮਾਵਲੀ ਅੰਦਰ ਜੀਵਨ ਆਨੰਦ ਦੀ ਲਹਿਰ ਫਿਰ ਜਾਂਦੀ ਸੀ। ਵਾਧਾ ਇਹ ਕਿ ਇਹ ਏਕ ਜੋਤ ਦੋਹੇ ਮੂਰਤੀ ਵਾਲੀ ਧਨ ਪਿਰੀ ਜੋੜੀ ਅੱਖਰਾਂ ਵੱਲੋਂ ਅਨਪੜ੍ਹ ਹੀ ਸੀ, ਗੁਰਬਾਣੀ ਦਾ ਪਾਠ ਗੁਟਕੇ ਤੋਂ ਵੀ ਨਹੀਂ ਕਰ ਸਕਦੇ ਸੀ। ਪਰੰਤੂ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਨਪੜਿਆ ਪਰਮ ਗਤ ਪਾਵੈ। ਗੁਰਵਾਕ ਦੇ ਭਾਵ ਅਨੁਸਾਰ ਅਨਪੜ੍ਹ ਪੜਿਆਂ ਦੀ ਇਹ ਨਾਮ ਅਭਿਆਸੀ ਜੋੜੀ ਅਨੇਕਾਂ ਪੜਿਆਂ ਨਾਲੋਂ ਅਧਿਕ ਗੁਰਗੰਮਤ ਤੱਤ ਵਾਲਾ ਆਤਮ ਪਰਮਾਤਮੀ ਗਿਆਨ ਰੱਖਦੀ ਸੀ। ਹਰ ਵਕਤ ਹੀ ਮਗਨ ਆਨੰਦ ਰਹਿਣਾ, ਜਿਸ ਕਿਸੇ ਨੇ ਲੰਗਰ ਦੇ ਵਿੱਚ ਆ ਕੇ ਇਨ੍ਹਾਂ ਦੇ ਪਾਸੋਂ ਕਾਈ ਸ਼ਹਿਦ ਤਲਬ ਕਰਨੀ, ਇਨ੍ਹਾਂ ਨੇ ਬੜੀ ਮਿੱਠੀ ਧੁਨੀ ਵਿੱਚ ਸਵੀਕਾਰਤਾ ਸਹਿਤ ਆਗਿਆ ਪਾਲਨ ਕਰਨੀ, ਐਸਾ ਸਬਰ ਸੰਤੋਖ ਅਤੇ ਸਹਿਣਸ਼ੀਲਤਾ ਵਾਲਾ ਗੁਣ ਵਿਰਲੇ ਗੁਰਸਿੱਖਾਂ ਵਿੱਚ ਹੀ ਅੱਜ ਤਾਹੀਂ ਪੇਖਣ ਵਿੱਚ ਆਇਆ ਹੈ। ਘਰ ਦੀ ਕਮਾਈ ਖੇਤੀਬਾੜੀ ਸਭ ਜੋਖੋਂ ਇਨ੍ਹਾਂ ਨੇ ਸੁਲੇਖੇ ਗੁਰੂ ਲੇਖੇ ਲਾ ਕੇ ਸੰਗਤਾਂ ਨੂੰ ਸਮਰਪਣ ਕਰ ਦੇਣੀ। ਇਨ੍ਹਾਂ ਨੂੰ ਸਤਿਗੁਰੂ ਨੇ ਇੱਕ ਐਸੀ ਲਵੇਰੀ ਗਊ ਬਖਸ਼ੀ ਹੋਈ ਸੀ ਜਿਸ ਨੇ ਸਾਰਾ ਸਾਲ ਸਮੁੰਦਰ ਦਿੰਦੇ ਰਹਿਣਾ, ਜਦੋਂ ਚਾਹੋ ਤੇ ਜਿਸ ਵੇਲੇ ਲੋੜ ਪਵੇ ਧਾਰ ਚੋ ਲੈਣੀ, ਚਾਹੇ ਅੱਧੀ ਰਾਤ ਗਈ ਤੇ ਘਰ ਪ੍ਰਾਹੁਣੇ ਆ ਜਾਣ, ਉਦੋਂ ਹੀ ਇਸ ਗਊ ਨੇ ਮਿਲ ਪੈਣਾ ਤੇ ਦੁੱਧ ਦੇ ਦੇਣਾ। ਇਸ ਗਊ ਦਾ ਨਾਂ ਅਸੀਂ ਸਾਰਿਆਂ ਜੱਥੇ ਵਾਲਿਆਂ ਨੇ ਸੁਰਾ ਗਊ ਰੱਖਿਆ ਹੋਇਆ ਸੀ। ਨਾਮ ਜਪਦੇ ਜਪਦੇ ਮਾੜੀਆਂ ਜੀਆਂ ਕਣੀਆਂ ਪੈਣ ਤੇ ਹੀ ਆਪਣੀ ਧਰਤੀ ਵਿਚ ਜਿਸ ਫਸਲ ਦਾ ਬੀਜ ਬੋਣਾ ਨਾਲ ਦੇ ਖੇਤਾਂ ਵਾਲਿਆਂ ਨਾਲੋਂ ਦੁੱਗਣਾ ਚੌਗਣਾ ਹੋ ਕੇ ਉੱਗਣਾ, ਐਸੀ ਬਰਕਤ ਸੀ ਇਨ੍ਹਾਂ ਦੀ ਕਮਾਈ ਵਿਚ। ਇਨ੍ਹਾਂ ਦੀ ਖੇਤੀਬਾੜੀ ਤੋਂ ਉਗਵੇ ਹੋਏ ਸਾਬਤ ਮਾਂ ਸੰਗਤ ਵਿਚ ਮਸ਼ਹੂਰ ਸਨ। ਸਾਬਤੇ ਮਾਂ ਦਾ ਦਾਲਾ ਸਰਬਲੋਹ ਦੇ ਕੜਾਇਆਂ ਵਿਚ ਰਿੰਨ ਕੇ ਨਾਮ ਅਭਿਆਸੀ ਸੁਰਤੀ ਬਿਰਤੀ ਨਾਲ ਵਿੰਨ ਕੇ ਤਿਆਰ ਕਰਕੇ ਸੰਗਤਾਂ ਨੂੰ ਪ੍ਰਸ਼ਾਦੇ ਨਾਲ ਚਕਾਉਣਾ, ਦਾਲਾ ਮੂੰਹੋਂ ਨਾ ਲੈਣਾ, ਬੜਾ ਹੀ ਸਵਾਦਲਾ ਰਸ ਬਿਸਮਾਤ ਚਖਾਉਣਾ ਇਹ ਮਾਂ ਦਾ ਦਾਲਾ ਹੋਇਆ ਕਰਦਾ ਸੀ। ਰੱਜ ਰੱਜ ਕੇ ਸੰਗਤਾਂ ਨੇ ਛਕਣਾ, ਕਦੇ ਤੋਟ ਨਾ ਆਉਣੀ, ਚਾਹੇ ਪੂਰਾ ਦੇ ਪੂਰ ਸੰਗਤਾਂ ਦੇ ਆ ਜਾਣ। ਮਾਈ ਪ੍ਰੇਮ ਕੌਰ ਜੀ ਤਾਂ ਸਧਾਰਨ ਬਿਰਤੀ ਵਾਲੀ ਐਸੀ ਨਾਮ ਅਭਿਆਸਣੀ ਗੁਰਮੁਖ ਮਾਈ ਸੀ ਕਿ ਲਗਾਤਾਰ ਇਸ ਵਿਧ ਸੇਵਾ ਨਿਭਾਉਂਦਿਆਂ ਨਿਭਾਉਂਦਿਆਂ ਇਸ ਮਾਈ ਜੀ ਨੂੰ ਆਗਮ ਨਿਗਮ ਦੀ ਸੋਝੀ ਹੋ ਗਈ ਸੀ। ਉਹ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਅਸੀਂ ਜਦੋਂ ਵੀ ਜਿਸ ਦਿਨ ਨਾਰੰਗਵਾਲ ਤੋਂ ਫੱਲੇ ਵੱਲ ਜਾਣਾ, ਚਾਹੇ ਕਿਸੇ ਵੇਲੇ ਜਾਈਏ, ਅੱਗੋਂ ਮਾਈ ਜੀ ਨੇ ਸਾਡੇ ਛਕਣ ਲਈ ਲੱਸੀ ਅਤੇ ਮਿੱਸੇ ਪ੍ਰਸ਼ਾਦੇ ਤਿਆਰ ਕਰਦੇ ਨੇ। ਇਸੇ ਪ੍ਰਕਾਰ ਅਨੇਕਾਂ ਵਾਰ ਐਸਾ ਹੀ ਹੋਇਆ। ਇੱਕ ਵਾਰ ਅਸੀਂ ਪ੍ਰੇਮ ਗੁਫਤਾਰ ਕਰਦੇ ਕਰਦੇ ਮਾਈ ਜੀ ਤੋਂ ਪੁੱਛ ਬੈਠੇ ਕਿ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ, ਚਾਹੇ ਕਿਸੇ ਵੇਲੇ ਆਈਏ, ਤੁਸੀਂ ਸਾਡੇ ਆਇਆਂ ਨੂੰ ਸਜਰਾ ਆਹਾਰ ਰੱਖਦੇ ਹੋ, ਤੁਹਾਨੂੰ ਇਹ ਕਿਵੇਂ ਪਤਾ ਲੱਗਦਾ ਹੈ? ਤਾਂ ਮਾਈ ਜੀ ਨੇ ਹੱਸਦੇ ਹੱਸਦੇ ਭਾਈ ਸਰਵਣ ਸਿੰਘ ਜੀ ਦੇ ਉੱਪਰ ਗੱਲ ਟਾਲ ਦਿੱਤੀ ਅਤੇ ਉਹਨਾਂ ਦੇ ਮੱਥੇ ਮੜ ਦਿੱਤੀ। ਭਾਈ ਸਰਵਣ ਸਿੰਘ ਜੀ ਪਾਸ ਹੀ ਬੈਠੇ ਸਨ। ਮਾਈ ਕਹਿਣ ਲੱਗੀ, ਭਾਈ ਮੈਨੂੰ ਤਾਂ ਸਰਵਣ ਸਿੰਘ ਹੀ ਦੱਸ ਦਿੰਦੇ ਹਨ ਕਿ ਮਾਈ ਪ੍ਰਸ਼ਾਦੇ ਆਦਿ ਤਿਆਰ ਕਰੋ, ਬਾਈ ਜੀ ਆ ਰਹੇ ਹਨ। ਉਦੋਂ ਮੈਨੂੰ ਸਾਰੇ ਜੱਥੇ ਵਾਲੇ ਸਿੰਘ ਪਰਸਪਰ ਬਾਈ ਜੀ ਦੇ ਨਾਮ ਨਾਲ ਮੁਖਾਤਬ ਕਰਕੇ ਪੁਕਾਰਿਆ ਕਰਦੇ ਸਨ। ਉਦੋਂ ਹੀ ਮੈਨੂੰ ਭਾਈ ਸਰਵਣ ਸਿੰਘ ਹੋਰੀ ਦੱਸ ਦਿੰਦੇ ਸਨ ਕਿ ਹੁਣ ਬਾਈ ਜੀ ਨਾਰੰਗਵਾਲ ਤੋਂ ਤੁਰ ਪਏ ਹਨ, ਇਤਨੇ ਸਿੰਘ ਉਹਨਾਂ ਦੇ ਨਾਲ ਹਨ, ਉਹਨਾਂ ਦੇ ਮੋਢੇ ਤੇ ਸਫਾ ਜੰਗ ਹੈ ਤੇ ਇਸ ਪ੍ਰਕਾਰ ਖਾਲਸਾਈ ਬਾਣਾ ਉਹਨਾਂ ਨੇ ਸਜਾਇਆ ਹੋਇਆ ਹੈ। ਉਹਨਾਂ ਦੇ ਦੱਸਣ ਸਾਰ ਹੀ ਮੈਂ ਉਦੋਂ ਹੀ ਆਹਰ ਵਿਚ ਜੁਟ ਜਾਂਦੀ ਹਾਂ। ਮੈਂ ਭਾਈ ਸਰਵਣ ਸਿੰਘ ਜੀ ਨੂੰ ਕੈਰੀ ਨਿਗਾਹ ਨਾਲ ਡਾਂਟ ਕੇ ਆਖਿਆ ਕਿ ਤੈਨੂੰ ਰਿੱਧੀ ਸਿੱਧੀ ਫੁਰਨ ਲੱਗ ਪਈ ਹੈ, ਹਜਮ ਨਹੀਂ ਹੁੰਦੀ, ਅਜਰ ਨੂੰ ਜਰਨਾ ਚਾਹੀਦਾ ਹੈ। ਅੱਗੋਂ ਭਾਈ ਸਰਵਣ ਸਿੰਘ ਜੀ ਹੱਸ ਕੇ ਬੋਲੇ, ਕਾਹਨੂੰ ਜੀ, ਮੈਂ ਕਦੇ ਕਾਹਨੂੰ ਮਾਈ ਜੀ ਨੂੰ ਦੱਸਿਆ ਹੈ, ਇਹ ਸਭ ਕੁਝ ਮਾਈ ਜੀ ਨੂੰ ਆਪੇ ਹੀ ਸਫੁਰਨ ਹੁੰਦਾ ਹੈ, ਹੁਣ ਮੇਰੇ ਤੇ ਗੱਲ ਟਾਲਦੇ ਹਨ। ਇਸ ਪ੍ਰਕਾਰ ਕਈ ਵਾਰੀ ਐਸੀ ਵਾਰਤਾਲਾਪ ਹੋਈ, ਇਹ ਸਭ ਨਿਸ਼ਕਾਮ ਸੇਵਾ ਦਾ ਸਿੱਟਾ ਸੀ। ਅੱਜ ਦੀ ਡਾਂਟ ਫਾਂਟ ਪਿੱਛੋਂ ਫੇਰ ਕਦੇ ਘੱਟ ਵੱਧ ਹੀ ਮਾਈ ਜੀ ਵੱਲੋਂ ਆਪਣੀ ਅਵਸਥਾ ਦਾ ਜਣਾਵਣਾ ਹੋਇਆ, ਅਜਰ ਨੂੰ ਵਿੱਚੇ ਵਿੱਚ ਹੀ ਜਰਦੇ ਰਹੇ। ਫੇਰ ਵੀ ਸਾਡੀ ਜੇਲ ਯਾਤਰਾ ਤੋਂ ਥੋੜਾ ਚਿਰ ਪਹਿਲਾਂ ਕਈ ਵਾਰੀ ਆਪ ਮੁਹਾਰੇ ਇਉਂ ਆਖਿਆ ਪਾਖਿਆ ਕਰਦੇ ਸਨ, ਬਾਈ ਲੰਮੇ ਵਿਛੋੜੇ ਪੈਣੇ ਹਨ, ਸੁੱਖ ਹੋਵੇ। ਦਾਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਚੁੱਪ ਕਰਾ ਦੇਣਾ ਕਿ ਜੋ ਪਾਣਾ ਕਰਤਾਰ ਦਾ ਹੈ ਸੋ ਹੋ ਕੇ ਰਹਿਣਾ ਹੈ। 1914 ਤਾਈ ਇਸ ਦੰਪਤੀ ਜੋੜੀ ਨੇ ਖੂਬ ਸੇਵਾ ਸੁਰਤ ਨਿਭਾਈ, ਦਿਨੋ ਦਿਨ ਚੜ੍ਹਦੀ ਕਲਾ ਵਿਚ ਨਿਭਾਈ। ਬਾਬਾ ਰਾਮ ਸਿੰਘ ਜੀ ਦੀ ਗੰਭੀਰਤਾ ਤੇ ਸਹਿਣਸ਼ੀਲਤਾ ਤਾਂ ਹੱਦ ਦਰਜੇ ਦੀ ਪੁੱਜੀ ਹੋਈ ਸੀ। ਮੇਰੇ ਨਾਲ ਉਨ੍ਹਾਂ ਦਾ ਐਸਾ ਗੂੜਾ ਪਿਆਰ ਸੀ ਕਿ ਇਕ ਦਿਨ ਵੀ ਛਿਨ ਮਾਤਰ ਮੇਰੇ ਬਾਝੋਂ ਨਾ ਰਹਿ ਸਕਣ। ਜੋੜ ਮੇਲ, ਸਤਸੰਗ, ਅਖੰਡ ਕੀਰਤਨ ਸਮਾਗਮ ਅਕਸਰ ਹੁੰਦੇ ਹੀ ਰਹਿੰਦੇ ਸਨ। ਜਦੋਂ ਕਦੀ ਇਨ੍ਹਾਂ ਸਮਾਗਮਾਂ ਵਿਚ ਨਾਗਾ ਪੈ ਜਾਣਾ ਅਤੇ ਸਮਾਗਮ ਨਾ ਹੋਵੇ ਤਾਂ ਝੱਟ ਭਾਈ ਸਰਵਣ ਸਿੰਘ ਹੋਰਾਂ ਨੂੰ ਲੈ ਨਾਰੰਗਵਾਲ ਪੁੱਜ ਜਾਣਾ, ਨਾਮ ਸਿਮਰਨ ਦੇ ਖੰਡੇ ਖੜਕਾਉਣੇ, ਸਭ ਨੇ ਮਿਲ ਕੇ ਕੀਰਤਨ ਆਰੰਭ ਕਰ ਦੇਣੇ। ਕੀਰਤਨ ਕਰਨ ਸੁਣਨ ਦੇ ਬੜੇ ਧਨੀ ਸਨ, ਚਾਹੇ ਸਾਜ ਕੋਈ ਵੀ ਨਹੀਂ ਵਜਾ ਸਕਦੇ ਸਨ। ਸ੍ਰੀ ਬਾਬੂ ਮੱਲ ਸਿੰਘ ਜੀ ਦੇ ਪਿੰਡ ਸਰਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇਕ ਵਾਰ ਸਾਰਾ ਜੱਥਾ ਗਿਆ ਅਤੇ ਕੀਰਤਨ ਕਰਦਾ ਹੀ ਗਿਆ। ਬਾਬਾ ਰਾਮ ਸਿੰਘ ਜੀ ਦੀ ਕੀਰਤਨ ਕਰਦਿਆਂ ਤੁਰਿਆਂ ਜਾਂਦਿਆਂ ਦੀ ਲੋਟ ਪੋਟ ਦਸ਼ਾ ਹੋ ਗਈ। ਸ੍ਰੀ ਬਾਬੂ ਜੀ ਦੇ ਗ੍ਰਹਿ ਜਾਣ ਸਾਰ ਹੀ ਅਖੰਡ ਪਾਠ ਸਮਾਗਮ ਦੇ ਤਿਆਰੇ ਆਰੰਭ ਕਰ ਦਿੱਤੇ। ਇਸ ਦੰਪਤੀ ਜੋੜੀ ਨੇ ਲੰਗਰ ਦੀ ਸੇਵਾ ਸਾਂਭ ਲਈ। ਪਾਸ ਹੀ ਉਧਰ ਅਖੰਡ ਪਾਠ ਹੋਵੇ ਤੇ ਇਧਰ ਇਹ ਸੇਵਾ ਵਿਚ ਮਗਨ ਆਨੰਦ ਜੁਟੇ ਰਹਿਣ। ਸ੍ਰੀ ਬਾਬੂ ਜੀ ਦੇ ਵੱਡੇ ਭਰਾਤਾ ਸ੍ਰੀ ਭਾਈ ਵਰਿਆਮ ਸਿੰਘ ਜੀ ਨੇ ਜਦੋਂ ਵੀ ਲੰਗਰ ਵਿਚ ਆ ਕੇ ਪੁੱਛਣਾ ਕਿ ਕਿਸੇ ਸ਼ਾਇਦ ਦੀ ਲੋੜ ਤਾਂ ਨਹੀਂ, ਰਸਤਾ ਦੀ ਥੁੜ ਤਾਂ ਨਹੀਂ, ਤਾਂ ਅੱਗੋਂ ਸ੍ਰੀ ਬਾਬਾ ਰਾਮ ਸਿੰਘ ਜੀ ਨੇ ਇਹ ਉੱਤਰ ਦੇਣਾ, ਸਭ ਬੇਅੰਤ ਗੱਫੇ ਹਨ, ਕਿਸੇ ਸ਼ਾਇਦ ਦੀ ਕੋਈ ਕਮੀ ਨਹੀਂ। ਸੱਚਮੁੱਚ ਇਨ੍ਹਾਂ ਸੰਤੋਖੀਆਂ ਦੇ ਹੁੰਦਿਆਂ ਲੰਗਰ ਵਿਚ ਥੁੜ ਆਉਂਦੀ ਹੀ ਨਹੀਂ ਸੀ। ਭਾਣੇ ਦੇ ਚੱਕਰ ਅੰਦਰ ਅਸੀਂ ਹੋਰ ਸੱਜਣਾ ਸਮੇਤ ਲੁਧਿਆਣੇ ਜੇਲ੍ਹ ਵਿਚ ਆ ਨਜ਼ਰਬੰਦ ਹੋਏ। ਪਿੱਛੋਂ ਜਰਵਾਣਿਆਂ ਨੇ ਭਾਈ ਰਾਮ ਸਿੰਘ ਨੂੰ ਵੀ ਫੜ ਕੇ ਲਿਆਂਦਾ, ਉਹ ਅੱਗੋਂ ਹੀ ਅਰਦਾਸਾਂ ਸੋਧੀ ਬੈਠੇ ਸਨ। ਜੇਲ੍ਹ ਵਿਚ ਆਉਣ ਕਰਕੇ ਉਨ੍ਹਾਂ ਦੇ ਸਰੀਰ ਨੂੰ ਬੜੀ ਕਠਿਨਾਈ ਹੋਈ, ਕਿਉਂਕਿ ਇਕ ਤਾਂ ਉਨ੍ਹਾਂ ਦੀ ਅਵਸਥਾ ਬਿਰਧ ਸੀ, ਦੂਜੇ ਵਿਵੇਕ ਸਰਬਲੋ ਦਾ ਪਹਿਰਾ ਸੀ ਉਨ੍ਹਾਂ ਦਾ। ਅਨਿਆਈ ਗੋਰਾ ਗੌਰਮੈਂਟ ਦੀ ਜ਼ਾਲਮ ਅਦਾਲਤ ਨੇ ਇਕ ਵਾਰ ਤਾਂ ਸਾਰੇ ਜੱਥੇ ਨੂੰ ਉਮਰ ਕੈਦਾਂ ਸੁਣਾ ਦਿੱਤੀਆਂ। ਪਿੱਛੋਂ ਬਾਬਾ ਰਾਮ ਸਿੰਘ ਜੀ ਦੀ ਸਿਰਫ 2 ਸਾਲ ਦੀ ਹੀ ਕੈਦ ਰਹਿ ਗਈ, ਉਹ ਕੱਟ ਕੇ ਸਾਥੋਂ ਬਹੁਤ ਚਿਰ ਪਹਿਲਾਂ ਬਾਹਰ ਆ ਗਏ। ਬਾਹਰ ਆਉਣ ਪਰ ਇਨ੍ਹਾਂ ਨੂੰ ਪਰਮ ਬੈਰਾਗ ਉਪਰਾਮਤਾ ਉਪਜੀ ਤੇ ਹਮੇਸ਼ਾ ਉਪਜਦੀ ਰਹੀ। ਸਾਡੀਆਂ ਉਡੀਕਾਂ ਸਿੱਕਾਂ ਭਰੀਆਂ ਸਦਾ ਹੀ ਕਰਦੇ ਰਹੇ, ਉਡੀਕਾਂ ਕਰਦੇ ਕਰਦੇ ਹੀ ਅਸਾਡੇ ਰਿਹਾ ਹੋ ਕੇ ਬਾਹਰ ਆਉਣ ਤੋਂ 4 ਮਹੀਨੇ ਪਹਿਲਾਂ ਪਰਲੋਕ ਨੂੰ ਗਮਨ ਕਰ ਗਏ। ਪਿਆਨੇ ਕਰਦਿਆਂ ਕਰਦਿਆਂ ਇਨ੍ਹਾਂ ਦੀ ਰੂਹ ਇਨ੍ਹਾਂ ਦੇ ਜਿਸਮ ਵਿਚੋਂ ਪਰਵਾਜ਼ ਕਰਕੇ ਸਾਨੂੰ ਜੇਲ੍ਹ ਵਿਚ ਬੈਠਿਆਂ ਨੂੰ ਫਤਿਹ ਬੁਲਾ ਕੇ ਗੁਰਪੁਰੀ ਸਿਧਾਰ ਗਈ। ਭਾਣੇ ਦੀ ਕਾਰ ਹੀ ਐਸੀ ਸੀ, ਪਰ ਬੜੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਰੀ ਉਮਰ ਹੀ ਕਰਤਾਰ ਦੇ ਰੰਗਾਂ ਵਿਚ ਇਨ੍ਹਾਂ ਨੇ ਵਿਹਾਈ। ਪਿੱਛੋਂ ਮਾਈ ਪ੍ਰੇਮ ਕੌਰ ਜੀ ਆਪਣੇ ਪੂਜ ਪਤੀ ਦੇ ਬੈਰਾਗ ਵਿਚ ਹਾਲੋਂ ਬੇਹਾਲ ਹੋ ਗਏ। ਸਾਡੇ ਰਿਹਾ ਹੋ ਕੇ ਬਾਹਰ ਆਉਂਦਿਆਂ ਨੂੰ ਚਾਹੇ ਮਾਈ ਪ੍ਰੇਮ ਕੌਰ ਜੀ ਜਿਉਂਦੇ ਸਨ, ਪਰ ਹੋਸ਼ ਹਵਾਸ ਉਹਨਾਂ ਦੇ ਇਸ ਸੰਸਾਰ ਵਿਚ ਰਹਿੰਦਿਆਂ ਹੋਇਆਂ ਵੀ ਕਿਸੇ ਹੋਰ ਅਰੂਪ ਰੂਪੀ ਮੰਡਲ ਵਿਚ ਮਜਜੂਬ ਰਹਿੰਦੇ ਸਨ। ਸਾਨੂੰ ਜੇਲ੍ਹ ਵਿਚੋਂ ਰਿਹਾ ਹੋ ਕੇ ਆਉਂਦਿਆਂ ਨੂੰ ਬੇਹਬਲ ਹੋ ਕੇ ਮਿਲੇ, ਪਰਸਪਰ ਪ੍ਰੇਮ ਕਹਾਣੀਆਂ ਕੀਤੀਆਂ ਔਰ ਤਿੰਨਾਂ ਸਾਲਾਂ ਪਿੱਛੋਂ ਉਹ ਵੀ ਚੱਲ ਵਸੇ। ਉਸ ਗੁਰਪੁਰੀ ਵਿਚ ਹੀ ਜਾਏ ਵਸੇ ਜਿੱਥੇ ਬਾਬਾ ਰਾਮ ਸਿੰਘ ਜੀ ਸਿਧਾਰੇ ਸਨ। ਬਾਬਾ ਰਾਮ ਸਿੰਘ ਜੀ ਦੀ ਉਪਕਾਰ ਉਦਾਰਤਾ ਅਤੇ ਕਰੁਣਾ ਰਸ ਦੀ ਵਾਰਤਾ ਦਾ ਇੱਕ ਉਦਾਹਰਣ ਇੱਥੇ ਵਰਣਨ ਕਰਨ ਯੋਗ ਹੈ। ਸ੍ਰੀ ਬਾਬਾ ਰਾਮ ਸਿੰਘ ਦੇ ਸ਼ਰੀਕ ਭਾਈਆਂ ਵਿਚੋਂ ਇੱਕ ਸ਼ਰੀਕ ਪਰਿਵਾਰ ਮੁੱਢ ਤੋਂ ਹੀ ਸ੍ਰੀ ਬਾਬਾ ਜੀ ਨਾਲ ਅਣਹੋਇਆ ਵੈਰ ਵਿਰੋਧ ਰੱਖਦਾ ਆਇਆ ਸੀ। ਐਸੀ ਨੇਤ ਹੋਈ ਕਿ ਨਿਕਟੀ ਪਰਿਵਾਰ ਦਾ ਇੱਕ ਮਾਇਆ ਖੱਟੂ ਨੌਜਵਾਨ ਚੀਨ ਮਲਾਇਆ ਟਾਪੂਆਂ ਵੱਲੋਂ ਮਾਇਆ ਦੇ ਬੋਲ ਖੱਟ ਕੇ ਕਈ ਬਰਸਾਂ ਪਿੱਛੋਂ ਵਾਪਸ ਪਿੰਡ ਫੱਲੇ ਵੱਲ ਆਇਆ ਤੇ ਬੜੀ ਭਿਆਨਕ ਬਿਮਾਰੀ ਨਾਲ ਬਿਮਾਰ ਹੋ ਕੇ ਆਇਆ। ਉਸਦਾ ਸਾਰਾ ਸਰੀਰ ਬੜਾ ਰਿਸ਼ਟ ਪੁਸ਼ਟ ਸੀ, 6 ਫੁੱਟ ਲੰਮਾ ਜਵਾਨ, 1.5 ਫੁੱਟ ਚੌੜੀ ਛਾਤੀ। ਉਸਨੂੰ ਅਨਾਚਿਤ ਐਸੀ ਬਿਮਾਰੀ ਲੱਗੀ ਕਿ ਉਸਦਾ ਸਰੀਰ ਤਖਤੇ ਵਾਂਗੂ ਹੋ ਗਿਆ, ਨਾ ਹਿਲ ਸਕੇ, ਨਾ ਸਿੱਧਾ ਬੈਠ ਸਕੇ, ਨਾ ਤੁਰ ਫਿਰ ਸਕੇ, ਨਾ ਉਸਦੇ ਅੰਗ ਮੁੜ ਸਕਣ। ਸਿੱਧਾ ਸਤੋਰ ਪਿਆ ਰਹੇ ਤਾਂ ਪਿਆ ਰਹੇ, ਜੇ ਖੜਾ ਹੈ ਤਾਂ ਖੜਾ ਰਹੇ। ਬੜਾ ਭਾਰੀ ਜਵਾਨ ਸੀ, ਇਸ ਨੂੰ 3-3, 4-4 ਆਦਮੀ ਸਾਂਭ ਸਕਦੇ ਸੀ। ਚੀਨ ਮਲਾਇਆ ਦੇ ਨੇੜੇ ਤੇੜੇ ਡਾਕਟਰਾਂ ਹਕੀਮਾਂ ਪਾਸੋਂ ਇਲਾਜ ਕਰਾਏ, ਪਰ ਉਸਦੀ ਇਹ ਬਿਮਾਰੀ ਨਾ ਹਟੀ। ਬੜਾ ਪਰਮ ਦੁਖੀ ਹੋ ਕੇ ਡਾਕਟਰਾਂ ਹਕੀਮਾਂ ਦੇ ਇਲਾਜਾਂ ਤੋਂ ਨਿਰਾਸ਼ ਹੋ ਕੇ ਟਾਪੂਆਂ ਤੋਂ ਮੁੜ ਕੇ ਘਰ ਫੱਲੇ ਵੱਲ ਆ ਗਿਆ। ਆਉਂਦੇ ਨੇ ਹੀ ਬਾਬਾ ਰਾਮ ਸਿੰਘ ਨੂੰ ਯਾਦ ਕੀਤਾ ਕਿ ਮੈਨੂੰ ਦਰਸ਼ਨ ਦੇ ਜਾਣ, ਖੁਦ ਚੱਲ ਕੇ ਨਹੀਂ ਆ ਸਕਦਾ ਸੀ। ਜਦ ਉਸਦੀ ਭਿਅੰਕਰ ਬਿਮਾਰੀ ਦਾ ਹਾਲ ਬਾਬਾ ਜੀ ਨੇ ਸੁਣਿਆ ਤਾਂ ਕਰੁਣਾ ਰਸ ਨਾਲ ਢਲ ਕੇ ਐਸੇ ਨਰਮ ਹੋਏ ਕਿ ਸਭ ਘਰੋਗੀ ਖਾਨਦਾਨੀ ਵੈਰ ਵਿਰੋਧ ਭੁੱਲ ਗਏ। ਐਸਾ ਮੌਕਾ ਹੋਇਆ ਕਿ ਉਦੋਂ ਸਾਰੀ ਸੰਗਤ ਕੀਰਤਨੀ ਬੈਰਾਗੀ ਜਥਾ ਸ੍ਰੀ ਬਾਬਾ ਜੀ ਦੇ ਘਰ ਆ ਜੁੜਿਆ ਹੋਇਆ ਸੀ। ਜਥੇ ਤੋਂ ਆਗਿਆ ਲੈ ਕੇ ਚਲੇ ਗਏ। ਬਾਬਾ ਰਾਮ ਸਿੰਘ ਜੀ ਦੇ ਪਾਸ ਪਰਮ ਰੋਗੀ ਵੀਰ ਰੋ ਰੋ ਕੇ ਬੇਨਤੀ ਕਰਨ ਲੱਗਾ। ਉਹਨੇ ਸਾਰੀ ਬਿਮਾਰੀ ਦੀ ਪਿਛਲੀ ਹਾਲਤ ਦੱਸੀ ਅਤੇ ਆਖਿਆ, ਮੈਨੂੰ ਸਾਰੇ ਡਾਕਟਰ ਹਕੀਮ ਜਵਾਬ ਦੇ ਚੁੱਕੇ ਹਨ ਅਤੇ ਕਹਿ ਚੁੱਕੇ ਹਨ ਕਿ ਇਹ ਲਾ ਇਲਾਜ ਬਿਮਾਰੀ ਹੈ, ਸੋ ਮੈਂ ਹੁਣ ਮਰ ਤਾਂ ਜਾਣਾ ਹੀ ਹੈ। ਐਸਾ ਉਪਕਾਰ ਕਰੋ ਕਿ ਮੇਰੇ ਨਿਮਿਤ ਇੱਕ ਅਖੰਡ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਆਰੰਭ ਕਰਾ ਦਿਓ। ਮੇਰੇ ਭਾਗਾਂ ਨੂੰ ਸਾਰਾ ਜਥਾ ਤੁਹਾਡੇ ਘਰ ਆਇਆ ਹੋਇਆ ਹੈ। ਰੋਗ ਬਿਦਾਰਨੀ ਸੱਚੇ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਹੋਇਆ ਹੈ। ਸ੍ਰੀ ਅਖੰਡ ਪਾਠ ਦੀ ਇਹ ਦਾਰੂ ਹਰ ਸੂਰਤ ਵਿਚ ਮੇਰੇ ਰਾਸ ਆਵੇਗੀ। ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜੇ ਸਰੀਰ ਚੱਲ ਗਿਆ ਤਾਂ ਕਲਿਆਣ ਹੋ ਜਾਏਗੀ, ਜੇ ਬਚ ਗਿਆ ਤਾਂ ਮੈਂ ਸਣੇ ਪਰਿਵਾਰ ਖੰਡੇ ਦਾ ਅੰਮ੍ਰਿਤ ਛੱਕ ਕੇ ਤਿਆਰ ਪਰ ਤਿਆਰ ਹੋ ਜਾਵਾਂਗਾ ਤੇ ਆਪਣਾ ਜਨਮ ਸਫਲਾ ਕਰਾਂਗਾ। ਸ੍ਰੀ ਬਾਬਾ ਜੀ ਨੇ ਉਸ ਤੋਂ ਇਹ ਗੱਲ ਸੁਣ ਕੇ ਸੱਜਲ ਨੇਤਰੀ ਹੁੰਦੇ ਹੋਏ ਸੰਗਤ ਪਾਸ ਆਏ ਤੇ ਬਿਰਹੋਂ ਬੇਦਮੀ ਬੇਨਤੀ ਕੀਤੀ ਕਿ ਉਸਦਾ ਭਲਾ ਕਰੋ, ਸੰਗਤ ਸਭਨੀ ਗੱਲੀ ਸਮਰੱਥ ਹੈ। ਭਲਾ ਬਾਬਾ ਜੀ ਦੇ ਬਚਨਾਂ ਨੂੰ ਕੌਣ ਮੋੜੇ। ਅਖੰਡ ਪਾਠ ਦੇ ਤਿਆਰੇ ਬਜਾਉਣ ਲਈ ਦੂਸਰੇ ਦਿਨ ਹੀ ਸਭ ਸਰੰਜਾਮ ਹੋ ਗਿਆ। ਸਾਰੇ ਪਰਿਵਾਰ ਨੇ ਹਾਵ ਭਾਵ ਨਾਲ ਅਖੰਡ ਪਾਠ ਮੰਡਪ ਸਜਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਸ ਅਸਾਧ ਰੋਗ ਦੇ ਰੋਗੀ ਸੱਜਣ ਨੂੰ 4 ਜਣਿਆਂ ਨੇ ਫੜ ਕੇ ਪੇਸ਼ ਹੋਣ ਲਈ ਖੜਾ ਕੀਤਾ। ਬਾਬਾ ਰਾਮ ਸਿੰਘ ਜੀ ਖੜੇ ਚੌਰ ਕਰ ਰਹੇ ਸਨ। ਅਭਿਆਸ ਖਿਡਾਓ ਵਿਚ ਚੌਰ ਕਰਦੇ ਕਰਦੇ ਉਸ ਨੂੰ ਮੁਖਾਤਬ ਹੋ ਕੇ ਬੋਲੇ, ਤੈਥੋਂ ਇਕ ਭਾਰੀ ਅਵਗਿਆ ਹੋਈ ਹੈ, ਪਰ ਤੈਨੂੰ ਹੁਣ ਚਿਤ ਚੇਤੇ ਵੀ ਨਹੀਂ। ਤੂੰ ਦੱਸ ਕਿ ਜਦੋਂ ਮਾਇਆ ਖੱਟਣ ਲਈ ਦੇਸੀ ਪਰਦੇਸੀ ਇਥੋਂ ਅਰਦਾਸਾ ਸੋਧ ਕੇ ਤੁਰਿਆ ਸੀ, ਉਦਣ ਕੋਈ ਪ੍ਰਣ ਪ੍ਰਤਿਗਿਆ ਵੀ ਕੀਤੀ ਸੀ? ਬਾਬਾ ਜੀ ਦੇ ਬਚਨ ਸੁਣ ਕੇ ਉਹ ਬੋਲ ਉੱਠਿਆ, ਹਾਂ ਜੀ, ਮੈਂ ਪ੍ਰਤਿਗਿਆ ਜ਼ਰੂਰ ਕੀਤੀ ਸੀ ਅਤੇ ਇਹ ਕੀਤੀ ਸੀ कि मैं अपनी खट्टी कमाई विचों गुरु का दसवंध दया करांगा, पर मैं पापी तो अज ताई दे नहीं होया। दसा बारा वरिया विच हजारा रुपए मैं कमाए, दसवंध मेरे सिर चढ़दा गया। माया भी ऐश प्रस्ती विच मैनू दसवंध देण दा ख्याल उक्का ही विसर गया। ए बड़ी भारी अवग्या हो गई है। इस अवग्या दे कारण ए असाध रोग मैनू लग्या है। सुन के संगत ने हुक्म दिता के पहला सारा दसवंध कौडी कौडी गिण के जो दमड़े बनते हैं श्री हजूर साहिब नू भेज दियो, फिर तेरे निमित श्री अखंड पाठ आरंभ किया जाएगा। उसने उसे वक्त ही दसवंध दे रुपए कड के अपने एक सके भाई दे हाथ श्री हजूर साहिब भेज दिते। फिर उसके निमित श्री अखंड पाठ का उद्यम उपकार आरंभ होया। श्री बाबा जी ने हुक्म दिता कि सारा अखंड पाठ अते अखंड कीर्तन आरंभ तो अंत ताई सुनना होवेगा। उसने सारियां गल्लां कबूल कीतियां, नाले बेनती भी कीती कि मैथों बैठते होना नहीं, लम्मा पै के सुन सकांगा, भूम आसन करन दी आग्या दे दित्ती जावे। संगत ने खुशी नाल आग्या दे दित्ती। बाबा राम सिंह जी कहन लगे, तकड़े होवो, देख की भाणा वरतदा है। अमृत वेले ही 4 बजे श्री आसा जी दी वार दा कीर्तन आरंभ हो गया। 11 बजे अखंड कीर्तन दा भोग पिया। कीर्तन दे भोग ते अखंड पाठ आरंभ करन लई अरदासा होण लगा, तां उसनू 4 जणियां ने फड़ के अरदासे विच खड़ा कीता। तख्ते वांगू आकड़िया होया ते फड़िया होया खड़ा हो गया। अरदासे विच ऐसी कला वरती के अरदास दी समाप्ति ते ओ सिद्धा सतोर डंडौत बंदना विच मुंह दे मुंह छपाल लम्मा पै गया, पर आप ही उठ के बैठ गया। हुक्म लिया गया ते अखंड पाठ आरंभ हो गया। श्री जपजी साहब दे पाठ दे भोग ते देग वरताई गई। देग कड़ा प्रसाद दी बाबा राम सिंह जी ने अपनी हथी सजाई सी अते वरताई भी उन्हां ने। 5 प्यारियां नूं छांदा दे के पहला उसदे हथां ते कड़ा प्रसाद दा गफ्फा धर के बाबा जी ने आख्या, ए पंचा अमृत है, औख दियां सिर सच्ची औख दी है, इस नूं छको। छकण दी देर ही सी कि उसदे शरीर विच सावधानता हो गई अते कहण लगा कि मैनू हुण पकड़ो नहीं, मैं आप बैठ सकदा हां। सतगुरु जी दी ऐसी अपार कृपा हुई कि अखंड पाठ दे भोग उपर बिलकुल नवा नरोआ हो गया अते तुरन फिरन लग पिया। लोकी देख के दंग रह गए, डाक्टर हकीम भी सुन के दंग रह गए। गल की सारे परिवार ने मिल के अमृत छकिया। दीन दयाल भरोसे तेरे सब परिवार चढ़ाया बेड़े। इस शब्द दा कीर्तन उन्हां सारिया ने मिल के कीता। इस खुशी विच उसने लंगर चलाए अते राजी बाजी हो मुड़ टापुआ नू चला गया। ते बाबा राम सिंह जी दी खास कर सारे जत्थे दी आम तौर ते धन धन होण लग पई। बाबा जी ने सलाह दिती के चलो असी इथों हुण चलिए, ए धन धन कन्नी नहीं सुननी, ए एक वनगी है उन्हां दे उदार चित दी ते उस्तत निंदा तो अलेप रहण दे जीवन दी। इस जोड़ी दे पिछले समय दी वार्ता जदों असी जेल अंदर सां, अनेक प्रकारी साडी सुपत्नी करतार कौर अपनी जबानी वर्णन करके जदों दसदी सी तां असी वजद विच आ जांदे सां। ओ बिरहों कहानियां भी जे अंकित कीतियां जान तां बड़ा विस्थार हो जांदा है, इस लई इत्थे बस कीता जांदा है। जोड़ी परम अनूप गुर सेवकां दी, सेवा प्रेम मूरत माई प्रेम कौरा, बाबा राम सिंह रूप शिव कोलिया दा, जोड़ी परम अनूप गुर सेवका दी, नक्शा पुरातनी सेव प्रेम मोलिया दा, नाम जपना किरत कर वंड छकना, निब्या नेम दंपती बुजुर्गोलिया दा। ਘਰੋਂ ਗਰੀਬ ਗੁਜ਼ਰਾਨ ਸੰਤੋਖੀਆਂ ਦੀ ਸਬਰ ਸ਼ੁਕਰ ਨਿਰ ਇੱਚ ਫਕਰੋਲਿਆਂ ਦਾ ਰਾਜ਼ਕ ਰਿਜ਼ਕ ਰੱਜੇ ਰਾਜੇ ਬੇਮੁਥਾਜੇ ਘਰ ਹਰ ਨਾਮ ਧਨ ਗੁਰ ਨਿਧਾਨੋਲਿਆਂ ਦਾ ਸੱਚੀ ਪਾਤਸ਼ਾਹੀ ਬੇਪਰਵਾਈਆਂ ਦੀ ਸੱਚਾ ਸੁਖ ਬੇਫਿਕਰ ਸ਼ਾਹੋਲਿਆਂ ਦਾ ਸੱਚੀ ਪੂੰਜੜੀ ਨਾਮ ਨਿਧਾਨ ਕੇਰੀ ਖਤਰਾ ਖੌਫ ਨਾ ਡਰ ਤਸਕਰੋਲਿਆਂ ਦਾ ਸੱਚੇ ਸ਼ਾਹ ਧਨਵੰਤ ਸੱਚ ਪੂੰਜੀਆਂ ਦੇ ਨਾਮ ਸੱਚੜਾ ਧਨ ਨਿਰਧਨੋਲਿਆਂ ਦਾ ਨਿਰਧਨ ਨਾ ਹੈ ਜਿਨ੍ਹਾਂ ਸੰਚਿਆ ਨਾਮ ਸੱਚਾ ਹਰ ਜਨ ਸ਼ਾਹ ਸੱਚਾ ਸਰਧਨੋਲਿਆਂ ਦਾ ਥੱਕੀ ਗੱਲ ਨਿਰਧਨਾ ਸਰਧਨਾ ਵਾਲੀ ਨਿਆਰਾ ਅੰਗ ਧਨੀ ਹਰ ਜਨੋਲਿਆਂ ਦਾ ਸਗਲ ਸ੍ਰਿਸ਼ਟ ਦੇ ਧਨਾ ਦੇ ਧਨੀ ਸੱਚੇ ਹੀਰਾ ਹੱਥ ਜਿਨ ਨਾਮ ਨਿਰਮੋਲਿਆਂ ਦਾ ਕਾਲ ਗਾਖੜੀ ਨਾਮ ਕਮਾਈਆਂ ਦੀ ਮੇਵਾ ਨਾਮ ਸੇਵਾ ਘਾਲੜੋਲਿਆਂ ਦਾ ਕਰਨੀ ਸੇਵ ਕੀਨੀ ਗੁਰੂ ਸੰਗਤਾਂ ਦੀ ਤਰਿਆ ਬਿਰਧ ਜੋੜਾ ਦੰਪ ਤੋਲਿਆਂ ਦਾ ਮਾਈ ਪ੍ਰੇਮ ਕੌਰ ਨਿਮਰਤਾ ਪ੍ਰੇਮ ਖੀਵੀ ਸੀਤਲ ਹਿਰਦਾ ਦੋਹੇ ਸ਼ਾਂਤ ਬਿਰਧੋਲਿਆਂ ਦਾ ਲਾਲ ਗੁਰੂ ਕੇ ਰੰਗਲੇ ਫੁੱਲ ਬਾਂਕੇ ਕਰਨਾ ਜ਼ਿਕਰ ਮੁਹਾਲ ਫੁੱਲੜੋਲਿਆਂ ਦਾ। ਬਾਬਾ ਜੀ ਦੇ ਜੀਵਨ ਦੇ ਹੋਰ ਸਮਾਚਾਰ ਗਿਆਨੀ ਨਾਹਰ ਸਿੰਘ ਜੀ ਨੇ ਅੰਕਿਤ ਕੀਤੇ ਹਨ। ਬਾਬਾ ਜੀ ਦੇ ਜੀਵਨ ਦੇ ਹੋਰ ਸਮਾਚਾਰ। ਬਾਬਾ ਰਾਮ ਸਿੰਘ ਜੀ ਖਾਲਸਾ ਪੰਥ ਦੇ ਉਹਨਾਂ ਪ੍ਰੇਮੀ ਤੇ ਸਿਦਕੀ ਸਿੰਘਾਂ ਵਿੱਚੋਂ ਸਨ ਜੋ ਇਸ ਰੰਗ ਭੂਮੀ ਵਿੱਚ ਗੁਰੂ ਸਾਹਿਬ ਦੇ ਭਰੋਸੇ ਸੇਵਾ ਭਾਵ ਨਾਮ ਜਪਣ ਤੇ ਜੇਲਾਂ ਦੇ ਕਸ਼ਟ ਸਹਾਰਨ ਆਦਿ ਦੇ ਪੂਰਨੇ ਪਾ ਕੇ ਆਪਣੀ ਜੀਵਨ ਯਾਤਰਾ ਸਫਲ ਕਰ ਗਏ। ਪਰ ਉਹਨਾਂ ਨੇ ਮਾਣ ਵਡਿਆਈ ਤੇ ਜਗਤ ਪ੍ਰਸਿੱਧੀ ਦਾ ਕਦੇ ਖਿਆਲ ਤੱਕ ਨਾ ਕੀਤਾ। ਅਜਿਹੇ ਗੁਰਮੁਖਾਂ ਪਰਥਾਏ ਹੀ ਇਹ ਗੁਰਵਾਕ ਘਟਦਾ ਹੈ। ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਬਾਬਾ ਜੀ ਇਸ ਸੰਸਾਰ ਵਿਚ ਨਹੀਂ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਰਹਿਤ ਬਹਿਤ ਦੀ ਧਾਰਨਾ ਵਿਚ ਪਰਪੱਕ ਰਹਿ ਕੇ ਪੰਥ ਦੇਸ਼ ਕੌਮ ਦੀ ਸੇਵਾ ਕਰਦੇ ਤੇ ਜੇਲਾਂ ਦੇ ਕਸ਼ਟ ਸਹਾਰਦੇ ਹੋਏ ਆਪਣਾ ਜੀਵਨ ਸਫਲ ਕੀਤਾ, ਉਹ ਇਸ ਗੱਲ ਦੀ ਮੰਗ ਕਰਦਾ ਹੈ ਕਿ ਆਪ ਦੇ ਜੀਵਨ ਦੇ ਤਰਦੇ ਤਰਦੇ ਹਾਲਾਤ ਲਿਖਤ ਵਿਚ ਲਿਆ ਕੇ ਪ੍ਰਕਾਸ਼ਿਤ ਕੀਤੇ ਜਾਣ ਤਾਂ ਕਿ ਅਜਿਹੇ ਗੁਰਮੁਖਾਂ ਦੀ ਸ਼ੁਭ ਕਰਨੀ ਦੀ ਇਤਿਹਾਸਕ ਮਿਸਾਲ ਕਾਇਮ ਰਹੇ। ਬਾਬਾ ਰਾਮ ਸਿੰਘ ਜੀ ਪਿੰਡ ਫੱਲੇਵਾਲ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਆਪ ਦੇ ਪਿਤਾ ਜੀ ਦਾ ਨਾਮ ਭਾਈ ਸਾਹਿਬ ਸਿੰਘ ਸੀ। ਆਪ ਪਹਿਲੀ ਉਮਰ ਵਿਚ ਆਪਣੇ ਪਿਤਾ ਨਾਲ ਘਰ ਖੇਤੀਬਾੜੀ ਦਾ ਕੰਮ ਕਰਦੇ ਰਹੇ। 18 ਸਾਲ ਦੀ ਉਮਰ ਵਿਚ ਰਿਆਸਤ ਜੀਂਦ ਦੀ ਰਾਜਧਾਨੀ ਸ਼ਹਿਰ ਸੰਗਰੂਰ ਵਿਚ ਰਸਾਲੇ ਵਿਚ ਭਰਤੀ ਹੋ ਗਏ। 15 ਸਾਲ ਫੌਜ ਦੀ ਨੌਕਰੀ ਕੀਤੀ ਤੇ ਅਸਤੀਫਾ ਦੇ ਕੇ ਘਰ ਆ ਗਏ। ਆਪ ਗਤਕੇ ਦੇ ਅਵਲ ਦਰਜੇ ਦੇ ਖਿਲਾੜੀ ਸਨ। ਇਕ ਵਾਰ ਪਲਟਣਾ ਤੇ ਰਸਾਲਿਆਂ ਦਾ ਹੋਰ ਖੇਡਾਂ ਦੇ ਨਾਲ ਗਤਕੇ ਬਾਜ਼ੀ ਦਾ ਮੈਚ ਵੀ ਹੋਇਆ। ਆਪ ਇਸ ਖੇਡ ਵਿਚ ਸਭ ਤੋਂ ਵੱਧ ਕੇ ਰਹੇ। ਆਪ ਨੂੰ ਇਕ ਤਲਵਾਰ ਤੇ 36 ਰੁਪਏ ਨਕਦ ਇਨਾਮ ਮਿਲੇ। ਜਿਉਣ ਮੋੜ ਨਾਲ ਟਾਕਰਾ ਤੇ ਡੋਗਰ ਦੀ ਮੌਤ ਦੇ ਅੱਖੀ ਡਿੱਠੇ ਹਾਲ। ਜਿਉਣਾ ਨਾਮੇ ਇਕ ਡਾਢਾ ਬਹਾਦਰ ਧਾੜਵੀ ਮਾਲਵੇ ਵਿਚ ਹੋ ਚੁੱਕਾ ਹੈ। ਇਸ ਦੀ ਪਿੰਡ ਮੌੜ ਰਿਆਸਤ ਜੀਂਦ ਵਿਚ ਸੰਗਰੂਰ ਤੋਂ ਥੋੜੀ ਦੂਰ ਹੈ। ਮੌੜ ਪਿੰਡ ਦਾ ਵਸਨੀਕ ਤੇ ਗੋਤ ਮੌੜ ਹੋਣ ਕਰਕੇ ਜਿਉਣਾ ਮੌੜ ਕਰਕੇ ਪ੍ਰਸਿੱਧ ਹੋਇਆ। ਇਸ ਦੀ ਸੂਰਮ ਗਤੀ ਉਦਾਰਤਾ ਖੁੱਲਦਲੀ ਤੇ ਹੋਰ ਕਈ ਖੂਬੀਆਂ ਸੰਬੰਧੀ ਬਹੁਤ ਕਹਾਣੀਆਂ ਦੇਸ਼ ਵਿਚ ਪ੍ਰਚਲਿਤ ਹਨ। ਆਮ ਸਧਾਰਨ ਕਵੀਆਂ ਨੇ ਬਹੁਤ ਸਾਰੇ ਕਿੱਸੇ ਜਿਉਣੇ ਮੌੜ ਸੰਬੰਧੀ ਬਣਾਏ ਹੋਏ ਹਨ ਜਿਨ੍ਹਾਂ ਵਿਚ ਜਿਉਣੇ ਮੌੜ ਦੇ ਹਾਲਾਤ ਨੂੰ ਐਵੇਂ ਅਟਕਲ ਪੱਚੂ ਗੱਲਾਂ ਦੇ ਆਧਾਰ ਪਰ ਲਿਖਿਆ ਹੈ। ਖਾਸ ਕਰ ਡੋਗਰ ਦੀ ਮੌਤ ਦੇ ਹਾਲਾਤ ਨੂੰ ਤਾਂ ਹੋਰ ਹੀ ਰੰਗ ਦਿੱਤਾ ਗਿਆ ਹੈ। ਜਿਉਣੇ ਦੀ ਸੰਖੇਪ ਵਿਥਿਆ ਇਉਂ ਹੈ ਕਿ ਜਿਉਣੇ ਦਾ ਵੱਡਾ ਭਾਈ ਕਿਸ਼ਨਾ ਧਾੜਵੀ ਸੀ ਤੇ ਉਸ ਦੀ ਡੋਗਰ ਨਾਮੇ ਇਕ ਚਲਤੇ ਪੁਰਜੇ ਆਦਮੀ ਨਾਲ ਮਿੱਤਰਚਾਰੀ ਸੀ। ਡੋਗਰ ਨੇ ਵਿਸਾਹ ਘਾਤ ਕਰਕੇ ਕਿਸ਼ਨੇ ਨੂੰ ਗ੍ਰਿਫ਼ਤਾਰ ਕਰਾ ਦਿੱਤਾ ਤੇ ਇਉਂ ਮਿੱਤਰ ਧਰੋਹੀ ਬਣਿਆ। ਕਿਸ਼ਨਾ ਕੈਦ ਦੀ ਸਜ਼ਾ ਪਾ ਕੇ ਕਾਲੇ ਪਾਣੀ ਪਹੁੰਚ ਗਿਆ। ਉਥੋਂ ਉਸਨੇ ਆਪਣੇ ਭਾਈ ਜਿਉਣੇ ਨੂੰ ਡੋਗਰ ਤੋਂ ਬਦਲਾ ਲੈਣ ਲਈ ਚਿੱਠੀ ਵਿਚ ਪ੍ਰੇਰਨਾ ਕੀਤੀ। ਇਸੇ ਸਬੱਬ ਕਰਕੇ ਜਿਉਣਾ ਤੇ ਕਿਸ਼ਨੇ ਦਾ ਪੁੱਤਰ ਵੀ ਧਾੜਵੀ ਬਣੇ। ਉਹ ਉਂਝ ਸੁਭਾਵਕ ਤੌਰ ਪਰ ਧਾੜਵੀ ਨਹੀਂ ਸਨ। ਜਿਉਣੇ ਦੀ ਬਾਬਤ ਮਸ਼ਹੂਰ ਹੈ ਕਿ ਉਹ ਆਮ ਲੋਕਾਂ ਤੇ ਗਰੀਬਾਂ ਨੂੰ ਸਤਾਇਆ ਨਹੀਂ ਕਰਦਾ ਸੀ। ਉਸਦਾ ਮੁੱਖ ਪ੍ਰਯੋਜਨ ਡਾਕੇ ਮਾਰਨਾ ਨਹੀਂ ਸੀ, ਸਿਰਫ ਡੋਗਰ ਨੂੰ ਮਾਰ ਕੇ ਆਪਣੇ ਭਾਈ ਕਿਸ਼ਨੇ ਦਾ ਬਦਲਾ ਲੈਣਾ ਸੀ। ਜਿਸ ਤਰ੍ਹਾਂ ਡੋਗਰ ਮਾਰਿਆ ਗਿਆ ਤੇ ਜਿਵੇਂ ਇਹ ਘਟਨਾ ਵਾਪਰੀ, ਉਸ ਦੀ ਵਿਥਿਆ ਬਾਬਾ ਰਾਮ ਸਿੰਘ ਜੀ ਨੇ ਲਿਖਾਰੀ ਪਸ ਆਪਣੇ ਅੱਖੀਂ ਡਿੱਠੇ ਹਾਲ ਦੇ ਆਧਾਰ ਪਰ ਇਉਂ ਬਿਆਨ ਕੀਤੀ। ਜਿੰਨੀ ਦਿਨੀ ਮਾਲਵੇ ਵਿਚ ਜਿਉਣਾ ਮੋੜ ਤੇ ਹੋਰ ਦੂਲੋ ਆਦਿ ਧਾੜਵੀਆਂ ਦਾ ਬਾਂਗਲਾਦੇਸ਼ ਇਲਾਕਾ ਘੱਗਰ ਵਿਚ ਜ਼ੋਰ ਸੀ, ਉਨੀ ਦਿਨੀ ਮਿਸਟਰ ਵਾਬਟਨ ਨਾਮੇ ਅੰਗਰੇਜ਼ ਪਟਿਆਲੇ ਵਿਚ ਪੁਲਿਸ ਜਰਨੈਲ ਸੀ ਤੇ ਖਾਸ ਕਰ ਅੰਗਰੇਜ਼ੀ ਤੇ ਰਿਆਸਤੀ ਇਲਾਕੇ ਦੇ ਨਾਮੀ ਨਾਮੀ ਧਾੜਵੀਆਂ ਦੀ ਤਫਤੀਸ਼, ਖੋਜ ਤੇ ਗ੍ਰਿਫ਼ਤਾਰੀ ਲਈ ਤੈਨਾਤ ਕੀਤਾ ਹੋਇਆ ਸੀ। ਜਿਉਣੇ ਦੀ ਗ੍ਰਿਫ਼ਤਾਰੀ ਲਈ ਪੁਲਿਸ ਅਫਸਰਾਂ ਨਾਲ ਰਿਆਸਤ ਜੀਂਦ ਦੇ ਰਸਾਲੇ ਦੇ ਸਵਾਰ 10-10, 15-15 ਦੀਆਂ ਟੋਲੀਆਂ ਵਿਚ ਵੰਡੇ ਹੋਏ ਸਨ। ਵਾਬਟਨ ਪਿੰਡ ਮੋੜ ਦੇ ਦਰਵਾਜੇ ਦੇ ਉੱਪਰ ਚੁਬਾਰੇ ਵਿਚ ਰਿਹਾ ਕਰਦਾ ਸੀ। ਦਰਵਾਜ਼ੇ ਦੇ ਇਰਦ ਗਿਰਦ ਬੜੇ ਬੜੇ ਝਾਫੇ ਲਾ ਕੇ ਵਾੜ ਕੀਤੀ ਹੋਈ ਸੀ ਤੇ ਸਖਤ ਪੁਲਿਸ ਪਹਿਰਾ ਰਹਿੰਦਾ ਸੀ ਤਾਂ ਕਿ ਜਿਉਣਾ ਆ ਕੇ ਹਮਲਾ ਨਾ ਕਰ ਜਾਵੇ। ਪਿੰਡ ਦੇ ਉਦਾਲੇ ਵੀ ਸਖਤ ਪਹਿਰਾ ਰੱਖਿਆ ਜਾਂਦਾ ਸੀ। ਫੇਰ ਵੀ ਪਿੰਡ ਦੇ ਲੋਕ ਜਿਉਣੇ ਨਾਲ ਮੇਲ ਰੱਖਦੇ ਸਨ। ਉਹ ਕਈ ਵਾਰ ਆਪਣੇ ਘਰ ਆ ਜਾਇਆ ਕਰਦਾ ਤੇ ਪੁਲਿਸ ਦੇ ਪਹਿਰੇ ਦੇ ਹੁੰਦਿਆਂ ਸਾਰੀ ਰਾਤ ਪਿੰਡ ਵਿਚ ਰਹਿ ਕੇ ਸਵੇਰੇ ਹੀ ਚਲਿਆ ਜਾਂਦਾ। ਜਿਸ ਥਾਣੇਦਾਰ ਨਾਲ ਅਸੀਂ 10 ਵਾਰ ਲੱਗੇ ਹੋਏ ਸਾਂ, ਉਹ ਇਕ ਚੰਗਾ ਪ੍ਰੇਮੀ ਭਜਨੀਕ ਚਿੱਟੇ ਦਾੜੇ ਵਾਲਾ ਢਲਦੀ ਉਮਰ ਦਾ ਸਿੱਖ ਥਾਣੇਦਾਰ ਸੀ। ਮਾਲਾ ਹਮੇਸ਼ਾ ਉਸ ਦੇ ਕੋਲ ਹੁੰਦੀ ਸੀ। ਇਸ ਦਿਨ ਡੋਗਰ ਨੇ ਆ ਕੇ ਉਸ ਪਾਸ ਰਿਪੋਰਟ ਕੀਤੀ ਕਿ ਅੱਜ ਫਲਾਣੀ ਥਾਂ ਉੱਚੀ ਦੈੜ ਪਰ ਜੰਗਲ ਵਿਚ ਜਿਉਣਾ ਮੋੜ ਉਤਰਿਆ ਹੋਇਆ ਹੈ, ਤੁਸੀਂ ਆਪਣੇ ਸਾਥੀਆਂ ਸਮੇਤ ਉਸ ਨੂੰ ਫੜਨ ਲਈ ਚੱਲੋ ਤੇ ਮੈਂ ਤੁਹਾਡੇ ਨਾਲ ਚੱਲਦਾ ਹਾਂ। ਥਾਣੇਦਾਰ ਨੇ ਕਿਹਾ ਕਿ ਸਾਡੇ ਪਾਸ ਤਾਕਤ ਨਹੀਂ, ਆਦਮੀ ਘੱਟ ਹਨ, ਪਿੱਛੋਂ ਕੁਮਕ ਮੰਗਵਾਏ ਬਿਨਾਂ ਉਸਦਾ ਮੁਕਾਬਲਾ ਠੀਕ ਨਹੀਂ। ਪਰ ਡੋਗਰ ਨੇ ਹੱਠ ਕੀਤਾ, ਥਾਣੇਦਾਰ ਨੂੰ ਜਾਣਾ ਪਿਆ ਤੇ ਅਸੀਂ ਰਸਾਲੇ ਦੇ ਸਵਾਰ ਉਸਦੇ ਨਾਲ ਚਲੇ ਗਏ। ਡੋਗਰ ਘੋੜੇ ਪਰ ਸਾਡੇ ਅੱਗੇ ਅੱਗੇ ਜਾ ਰਿਹਾ ਸੀ। ਜਦ ਅਸੀਂ ਉਸ ਦੈੜ ਪਾਸ ਪਹੁੰਚੇ ਤਾਂ ਜਿਉਣਾ, ਉਸਦਾ ਭਤੀਜਾ ਤੇ ਇਕ ਹੋਰ ਆਦਮੀ ਤਿੰਨ ਬੈਠੇ ਹੋਏ ਸਨ। ਉਨ੍ਹਾਂ ਦੀਆਂ ਘੋੜੀਆਂ ਚੱਲ ਰਹੀਆਂ ਸਨ। ਜਿਉਣੇ ਨੇ ਸਾਨੂੰ ਦੇਖ ਕੇ ਆਪਣੇ ਭਤੀਜੇ ਨੂੰ ਕਿਹਾ, ਹੁਣ ਕੀ ਦੇਖਦਾ ਹੈ, ਉਹ ਤਾਂ ਆ ਗਏ। ਇਤਨੀ ਗੱਲ ਸੁਣਦੇ ਸਾਰ ਉਸਦੇ ਭਤੀਜੇ ਨੇ ਡੋਗਰ ਵੱਲ ਸ਼ਿਸ਼ਤ ਬੰਨ ਕੇ ਗੋਲੀ ਚਲਾਈ। ਇਧਰੋਂ ਸਾਡੇ ਵੱਲੋਂ ਵੀ ਇਕ ਸਵਾਰ ਨੇ ਪਹਿਲਾਂ ਹੀ ਇਕ ਗੋਲੀ ਚਲਾ ਦਿੱਤੀ, ਪਰ ਸਾਡੀਆਂ ਬੰਦੂਕਾਂ ਨਿਕੰਮੀਆਂ ਹੋਈਆਂ ਹੋਈਆਂ ਸਨ ਕਿਉਂਕਿ ਸਫ਼ਰ ਵਿਚ ਕਿਸੇ ਨੇ ਸਾਫ਼ ਵੀ ਨਹੀਂ ਕੀਤੀਆਂ ਸਨ। ਸਾਡੇ ਸਵਾਰ ਦੀ ਗੋਲੀ ਨਿਸ਼ਫਲ ਹੀ ਗਈ, ਪਰ ਜਿਉਣੇ ਦੇ ਭਤੀਜੇ ਦੀ ਗੋਲੀ ਆਪਣਾ ਕੰਮ ਕਰ ਗਈ ਤੇ ਡੋਗਰ ਨੂੰ ਪਰਲੋਕ ਦੇ ਰਸਤੇ ਤੋਰ ਗਈ। ਉਨ੍ਹਾਂ ਗੋਲੀ ਦਾ ਇਕੋ ਫਾਇਰ ਕੀਤਾ ਤੇ ਡੋਗਰ ਨੂੰ ਡਿੱਗਦੇ ਦੇਖ ਕੇ ਆਪੋ ਆਪਣੀਆਂ ਘੋੜੀਆਂ ਪਰ ਚੜ ਪਤਰਾ ਵਾਚ ਗਏ। ਸਾਨੂੰ ਥਾਣੇਦਾਰ ਨੇ ਕਿਹਾ, ਅਸੀਂ ਇਸ ਅੱਲੜ ਨੂੰ ਬਥੇਰਾ ਸਮਝਾ ਰਹੇ ਕਿ ਮੌਕਾ ਠੀਕ ਨਹੀਂ, ਪਰ ਇਹ ਨਾ ਮੰਨਿਆ, ਓੜਕ ਆਪਣੀ ਜਾਨ ਖੋ ਬੈਠਾ। ਹੁਣ ਤੁਸੀਂ ਇਧਰ ਝਾੜਾਂ ਵਿਚ ਗੇੜਾ ਖਾ ਕੇ ਡੋਗਰ ਦੇ ਪਿੰਡ ਨੂੰ ਵਾਪਸ ਆਓ ਤੇ ਇਸ ਦੀ ਲੋਥ ਨੂੰ ਪਿੰਡ ਪਹੁੰਚਾਓ। ਮੈਂ ਪਿੰਡ ਜਾ ਕੇ ਅਫਸਰਾਂ ਪਾਸ ਰਿਪੋਰਟ ਕਰਦਾ ਹਾਂ। ਇਸ ਤੋਂ ਪਿੱਛੋਂ ਜਿਉਣਾ ਨੈਣਾ ਦੇਵੀ ਦੇ ਮੇਲੇ ਪਰ ਫੜਿਆ ਗਿਆ ਤੇ ਹਿਸਾਰ ਜੇਲ੍ਹ ਵਿਚ ਫਾਂਸੀ ਦਿੱਤਾ ਗਿਆ। ਉਸਦਾ ਭਤੀਜਾ ਵੀ ਕੈਦ ਹੋਇਆ। ਸਤਸੰਗ ਭਜਨ ਪੰਥ ਸੇਵਾ। ਪਿੰਡ ਆ ਕੇ ਬਾਬਾ ਜੀ ਖੇਤੀਬਾੜੀ ਦੀ ਕਿਰਤ ਵੀ ਕਰਦੇ ਰਹੇ, ਪਰ ਆਪ ਦੀ ਨਿੱਤ ਕਿਰਿਆ ਇਹ ਸੀ ਕਿ ਸਦਾ ਤੜਕੇ ਅੰਮ੍ਰਿਤ ਵੇਲੇ ਬਾਣੀ ਦੇ ਪਾਠ ਤੇ ਨਾਮ ਅਭਿਆਸ ਦਾ ਆਨੰਦ ਲੈਂਦੇ। ਆਪ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਖਾਸ ਪ੍ਰੇਮੀਆਂ ਵਿਚੋਂ ਸਨ। ਅਖੰਡ ਪਾਠਾਂ ਤੇ ਦੀਵਾਨਾਂ ਦੇ ਸਮਾਗਮਾਂ ਵਿਚ ਸਦਾ ਭਾਈ ਸਾਹਿਬ ਦੇ ਨਾਲ ਰਹਿੰਦੇ। ਲੰਗਰ ਦਾ ਪ੍ਰਬੰਧ ਆਪ ਦੇ ਹੱਥ ਹੁੰਦਾ ਸੀ ਤੇ ਆਪ ਇਹ ਸੇਵਾ ਬੜੇ ਪ੍ਰੇਮ ਨਾਲ ਨਿਭਾਉਂਦੇ। ਕਦੇ ਅਕਦੇ ਨਹੀਂ, ਚਾਹੇ ਕਿਤਨੀ ਖੇਚਲ ਹੋਵੇ, ਸਦਾ ਪ੍ਰਸੰਚਿਤ ਸੇਵਾ ਕਰਦੇ। ਸਰੀਰ ਭਾਵੇਂ ਬਿਰਧ ਸੀ ਪਰ ਬੜੇ ਪੌਰਖੀ ਤੇ ਹਿੰਮਤੀ ਸਨ। ਤਬੀਅਤ ਨਰਮ, ਸੁਭਾਅ ਬੜਾ ਠੰਡਾ ਤੇ ਮਿੱਠਾ, ਹਰ ਇੱਕ ਗੱਲ ਨੂੰ ਲੰਬੀ ਸੋਚ ਨਾਲ ਵਿਚਾਰਨ ਵਾਲੇ ਸੀ। ਆਪ ਦਾ ਸਰੀਰ ਮਧਰਾ, ਅੰਗ ਪਤਲੇ, ਦਾੜਾ ਲੰਬਾ ਸੀ। ਚਿਹਰਾ ਸ਼ਾਂਤੀ ਤੇ ਗੰਭੀਰਤਾ ਦਾ ਅਸਰ ਪਾਉਂਦਾ ਸੀ ਤੇ ਗੱਲਬਾਤ ਵਿਚ ਬੜਾ ਪ੍ਰੇਮ ਤੇ ਰਸ ਸੀ। ਜੇਲ ਯਾਤਰਾ। ਅਖੰਡ ਪਾਠਾਂ, ਕੀਰਤਨ ਸਮਾਗਮਾਂ, ਦੀਵਾਨਾਂ ਦੇ ਲਾਹੇ ਲੈਣ ਤੇ ਸੇਵਾ ਵਿਚ 10 ਬਰਸ ਦਾ ਸਮਾਂ ਲੰਘ ਗਿਆ। ਫੇਰ ਉਹ ਸਮਾਂ ਆ ਗਿਆ ਜਦ ਆਪ ਨੂੰ ਦੇਸ਼ ਸੇਵਾ ਤੇ ਗੁਰਦੁਆਰਾ ਰਕਾਬਗੰਜ ਦੇ ਸੰਬੰਧ ਵਿਚ ਪਿਛਲੀ ਉਮਰੇ ਜੇਲ ਯਾਤਰਾ ਕਰਨੀ ਪਈ। 1914 ਈਸਵੀ ਵਿਚ ਗੁਰਦੁਆਰਾ ਰਕਾਬਗੰਜ ਦਾ ਸਵਾਲ ਛਿੜਿਆ ਤੇ ਇਸੇ ਸਾਲ ਬਹੁਤ ਸਾਰੇ ਕੈਨੇਡੀਅਨ ਤੇ ਅਮਰੀਕਨ ਸੱਜਣ ਦੇਸ਼ ਸੇਵਾ ਨਿਮਿਤ ਪ੍ਰਦੇਸਾਂ ਤੋਂ ਆਏ, ਜਿਨ੍ਹਾਂ ਵਿਚੋਂ ਬਹੁਤ ਸਾਰੇ ਨਜ਼ਰਬੰਦ ਕੀਤੇ ਗਏ। ਬਹੁਤ ਸਾਰਿਆਂ ਨੂੰ ਉਸ ਜ਼ਮਾਨੇ ਦੇ ਪਹਿਲੇ, ਦੂਜੇ ਤੇ ਤੀਜੇ ਮੁਕਦਮਾ ਸਾਜਿਸ਼ ਲਾਹੌਰ ਤੇ ਹੋਰ ਸਾਜਿਸ਼ ਦੇ ਮੁਕਦਮਿਆਂ ਵਿਚ ਗ੍ਰਿਫ਼ਤਾਰ ਹੋ ਕੇ ਫਾਂਸੀ, ਉਮਰ ਕੈਦ ਆਦਿ ਦੀ ਸਜ਼ਾ ਹੋਈ। ਇਸ ਸਿਲਸਿਲੇ ਵਿਚ ਭਾਈ ਸਾਹਿਬ ਰਣਧੀਰ ਸਿੰਘ ਜੀ 19 ਮਈ 1915 ਈਸਵੀ ਨੂੰ ਨਾਭੇ ਨਜ਼ਰਬੰਦ ਹੋਏ ਤੇ 14 ਜੂਨ ਨੂੰ ਲੁਧਿਆਣੇ ਲਿਆ ਕੇ ਗ੍ਰਿਫ਼ਤਾਰ ਕੀਤੇ ਗਏ। ਭਾਈ ਸਾਹਿਬ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸੱਜਣ ਗ੍ਰਿਫ਼ਤਾਰ ਕੀਤੇ ਗਏ। ਬਾਬਾ ਰਾਮ ਸਿੰਘ ਜੀ ਜੁਲਾਈ 1915 ਵਿਚ ਗ੍ਰਿਫ਼ਤਾਰ ਕੀਤੇ ਗਏ। ਪਹਿਲਾਂ ਆਪ ਨੂੰ ਲੁਧਿਆਣੇ ਕੁਤਵਾਲੀ ਵਿਚ ਤੇ ਫਿਰ ਜੇਲ੍ਹ ਵਿਚ ਰੱਖਿਆ ਗਿਆ। ਲੁਧਿਆਣਾ ਜੇਲ੍ਹ ਵਿਚ ਆਪ 4 ਮਹੀਨੇ ਰਹੇ। ਇਸ ਸਮੇਂ ਵਿਚ ਮਹੀਨਾ ਭਰ ਆਪ ਸੰਗ੍ਰਹਿਣੀ ਨਾਲ ਬਿਮਾਰ ਰਹੇ। ਭਾਵੇਂ ਆਪ ਡਾਢੇ ਲਾਚਾਰ ਸਨ ਪਰ ਫਿਰ ਵੀ ਆਪ ਨੂੰ ਜੇਲ੍ਹ ਹਸਪਤਾਲ ਵਿਚ ਭੇਜਣ ਦੀ ਥਾਂ ਕੋਠੀ ਵਿਚ ਰੱਖਿਆ ਗਿਆ। ਉਹ ਜ਼ਮਾਨਾ ਐਸਾ ਹੀ ਸੀ ਕਿ ਜੇਲ੍ਹਾਂ ਵਿਚ ਬੜੀ ਸਖਤੀ ਦਾ ਵਰਤਾਓ ਹੁੰਦਾ ਸੀ। ਰਾਜਸੀ ਮੁਕਦਮਿਆਂ ਦੇ ਹਵਾਲਾਤੀਆਂ ਨੂੰ ਬਿਮਾਰੀ ਦੀ ਹਾਲਤ ਵਿਚ ਵੀ ਹਸਪਤਾਲ ਨਹੀਂ ਭੇਜਦੇ ਸਨ। ਆਪ ਦੇ ਕੈਦ ਹੋਣ ਦੇ ਸਮੇਂ ਦੀ ਹਾਲਤ ਸੰਬੰਧੀ ਜੇਲ੍ਹ ਚਿੱਠੀਆਂ ਦੇ ਦੂਜੇ ਹਿੱਸੇ ਵਿਚ ਜ਼ਿਕਰ ਹੈ। 27 ਅਕਤੂਬਰ 1915 ਈਸਵੀ ਨੂੰ ਭਾਈ ਸਾਹਿਬ ਰਣਧੀਰ ਸਿੰਘ ਜੀ ਤੇ ਹੋਰ ਸਾਥੀਆਂ ਸਮੇਤ ਆਪ ਨੂੰ ਲੁਧਿਆਣੇ ਤੋਂ ਲਾਹੌਰ ਸੈਂਟਰਲ ਜੇਲ੍ਹ ਵਿਚ ਲਿਜਾਇਆ ਗਿਆ ਤੇ ਇਨ੍ਹਾਂ ਸਭਨਾਂ ਪਰ, ਜਿਨ੍ਹਾਂ ਦੀ ਗਿਣਤੀ 100 ਦੇ ਲਗਭਗ ਸੀ, ਸੈਂਟਰਲ ਜੇਲ੍ਹ ਵਿਚ ਦੂਜਾ ਮੁਕਦਮਾ ਸਾਜਿਸ਼ ਲਾਹੌਰ 3 ਜੱਜਾਂ ਦੀ ਅਦਾਲਤ ਵਿਚ ਸ਼ੁਰੂ ਹੋਇਆ, ਜਿਸ ਦਾ ਫੈਸਲਾ 30 ਮਾਰਚ 1916 ਈਸਵੀ ਨੂੰ ਸੁਣਾਇਆ ਗਿਆ। ਆਪ ਨੂੰ ਦਫ਼ਾ 121 ਅਨੁਸਾਰ ਉਮਰ ਕੈਦ, ਕਾਲਾ ਪਾਣੀ ਤੇ ਜ਼ਬਤੀ ਜਾਇਦਾਦ ਦੀ ਸਜ਼ਾ ਹੋਈ। 4 ਅਪ੍ਰੈਲ 1916 ਨੂੰ ਆਪ ਨੂੰ 10 ਹੋਰ ਸਾਥੀਆਂ ਸਮੇਤ ਮਿੰਟਗੁਮਰੀ ਸੈਂਟਰਲ ਜੇਲ੍ਹ ਵਿਚ ਬਦਲ ਦਿੱਤਾ ਗਿਆ। ਆਪ ਅਕਸਰ ਕੋਠੀ ਬੰਦ ਹੀ ਰਹੇ ਪਰ ਸਦਾ ਆਪਣੇ ਸਾਥੀਆਂ ਨੂੰ ਦ੍ਰਿੜਤਾ ਤੇ ਅਡੋਲ ਰਹਿਣ ਦਾ ਉਪਦੇਸ਼ ਹੀ ਦਿੰਦੇ ਰਹੇ। ਆਪ ਨੇ ਆਪਣੀ ਕੈਦ ਦੇ ਦਿਨ ਬੜੇ ਹੱਠ ਤੇ ਹਿੰਮਤ ਨਾਲ ਗੁਜ਼ਾਰੇ। ਇਕ ਵਾਰ ਆਪ ਨੂੰ ਨਮੂਨੀਏ ਦਾ ਸਖ਼ਤ ਹਮਲਾ ਹੋਇਆ ਪਰ ਆਪ ਬਚ ਗਏ। ਬਿਰਧ ਉਮਰ ਦੇ ਕਾਰਨ ਆਪ ਦੀ ਸਜ਼ਾ ਉਮਰ ਕੈਦ ਦੀ ਥਾਂ 2 ਸਾਲ ਵਿਚ ਬਦਲ ਦਿੱਤੀ ਗਈ ਸੀ। 1918 ਈਸਵੀ ਦੀਆਂ ਸਰਦੀਆਂ ਵਿਚ ਆਪ ਨੂੰ ਰਿਹਾ ਕਰ ਦਿੱਤਾ ਗਿਆ ਪਰ ਰਿਹਾਈ ਸਮੇਂ ਆਪ ਨੂੰ ਆਪਣੇ ਕਿਸੇ ਸਾਥੀ ਨੂੰ ਮਿਲਣ ਦਾ ਮੌਕਾ ਨਾ ਦਿੱਤਾ ਗਿਆ। ਜੇਲ੍ਹ ਤੋਂ ਪਿੱਛੋਂ। ਜੇਲ੍ਹ ਤੋਂ ਬਾਅਦ ਆਪ ਆਪਣੇ ਨਗਰ ਆ ਕੇ ਪਹਿਲਾਂ ਵਾਂਗ ਹੀ ਪੰਥ ਸੇਵਾ ਵਿਚ ਲੱਗ ਗਏ। ਦੀਵਾਨਾਂ ਵਿਚ ਜਾਂਦੇ ਤੇ ਸੇਵਾ ਕਰਦੇ ਰਹੇ। ਜਦ ਪਹਿਲੇ ਸ਼ਹੀਦੀ ਜਥੇ ਪਰ ਜੈਤੋ ਵਿਚ ਗੋਲੀ ਚੱਲੀ ਤਾਂ ਆਪ ਦੂਜੇ ਸ਼ਹੀਦੀ ਜਥੇ ਵਿਚ ਸ਼ਾਮਲ ਹੋਣ ਲਈ ਸ੍ਰੀ ਅੰਮ੍ਰਿਤਸਰ ਪਹੁੰਚੇ। ਆਪ ਨੂੰ ਸ਼੍ਰੋਮਣੀ ਕਮੇਟੀ ਨੇ ਜਥੇ ਵਿਚ ਭੇਜਣ ਤੋਂ ਨਾਂਹ ਕਰ ਦਿੱਤੀ। ਉਸ ਸਮੇਂ ਆਪ ਨੇ ਇਹ ਬਚਨ ਕਹੇ ਕਿ ਆਪ ਮੈਨੂੰ ਬਿਰਧ ਹੋਣ ਕਰਕੇ ਜਥੇ ਨਾਲ ਨਹੀਂ ਭੇਜਦੇ। ਆਪ ਦੇ ਕਈਆਂ ਜਵਾਨਾਂ ਨਾਲੋਂ ਮੈਂ ਤਕੜਾ ਹਾਂ। ਮੈਂ 5 ਮੀਲ ਦੌੜ ਸਕਦਾ ਹਾਂ, 2 ਮਣ ਭਾਰ ਚੁੱਕ ਸਕਦਾ ਹਾਂ, ਜੇਲ੍ਹ ਵਿਚ ਵੀ ਰਿਹਾ ਹਾਂ ਤੇ ਕਦੇ ਵੀ ਮਾਫ਼ੀ ਮੰਗ ਕੇ ਰਿਹਾ ਨਹੀਂ ਹੋਇਆ ਤੇ ਸਿੱਖੀ ਦੇ ਨਾਮ ਨੂੰ ਲਾਜ ਨਹੀਂ ਲਾਈ। ਮੈਨੂੰ ਵੀ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਜਾਣ ਦਿਓ, ਬਥੇਰਾ ਚਿਰ ਜੀਉ ਲਿਆ ਹੈ। ਆਪ ਦਾ ਇਹ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਸਮੇਂ ਦੇ ਛਪੇ ਹੋਏ ਟ੍ਰੈਕਟ ਜੈਤੋ ਸਮਾਚਾਰ ਵਿਚ ਦਰਜ ਹੈ। ਆਪ ਨੂੰ ਸ਼੍ਰੋਮਣੀ ਕਮੇਟੀ ਨੇ ਜੈਤੋ ਤੇ ਗੁਰੂ ਕੇ ਬਾਗ ਦੇ ਮੋਰਚਿਆਂ ਲਈ ਸੇਵਾ ਪੇਸ਼ ਕਰਨ ਸੰਬੰਧੀ ਪ੍ਰਸੰਸਾ ਪੱਤਰ ਦਿੱਤੇ। ਚਲਾਣਾ ਆਪ ਜੀ ਦੀ ਭਾਈ ਸਾਹਿਬ ਰਣਧੀਰ ਸਿੰਘ ਦੇ ਦਰਸ਼ਨ ਤੇ ਮਿਲਾਪ ਲਈ ਤੀਬਰ ਇੱਛਾ ਸੀ। ਜਦੋਂ ਆਪ ਨੇ ਭਾਈ ਸਾਹਿਬ ਦਾ ਲਾਹੌਰ ਜੇਲ ਵਿਚ ਮਈ 1930 ਵਿਚ ਆਉਣਾ ਸੁਣਿਆ ਤੇ ਇਹ ਪਤਾ ਲੱਗਾ ਕਿ ਆਪ ਰਿਹਾ ਹੋਣ ਵਾਲੇ ਹਨ ਤਾਂ ਆਪ ਬੜੇ ਪ੍ਰਸੰਨ ਹੋਏ, ਪਰ ਭਾਣਾ ਐਸਾ ਵਰਤਿਆ ਕਿ ਆਪ ਦਾ ਭਾਈ ਸਾਹਿਬ ਨਾਲ ਮਿਲਾਪ ਨਾ ਹੋ ਸਕਿਆ ਕਿਉਂਕਿ ਆਪ ਬੁਖਾਰ ਨਾਲ ਬਿਮਾਰ ਸਨ। 3-4 ਮਹੀਨੇ ਬਿਮਾਰ ਰਹੇ। ਓੜਕ ਉਹ ਦਿਨ ਆਪ ਪੁੱਜਾ ਕਿ ਆਪ ਲਈ ਧੁਰ ਦਾ ਸੱਦਾ ਆ ਗਿਆ। ਆਪ 67 ਸਾਲ ਦੀ ਉਮਰ ਵਿਚ 11 ਜੂਨ 1930 ਈਸਵੀ ਨੂੰ ਸਵੇਰੇ 4 ਵਜੇ ਗੁਰਪੁਰੀ ਨੂੰ ਸਧਾਰ ਗਏ। ਪਿੰਡ ਫੱਲੇਵਾਲ ਦੀ ਸੰਗਤ ਨੇ 20 ਜੂਨ ਨੂੰ ਆਪ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ। ਆਪ ਦੇ ਘਰ ਵਾਲੀ ਮਾਈ ਪ੍ਰੇਮ ਕੌਰ ਵੀ ਬਾਬਾ ਜੀ ਵਾਂਗ ਬੜੇ ਹੀ ਸ਼ਰਧਾ ਸਦਕ ਵਾਲੇ ਸਨ ਤੇ ਸਦਾ ਸੇਵਾ ਭਾਵ ਵਿਚ ਬਾਬਾ ਜੀ ਦਾ ਹੱਥ ਵਟਾਉਂਦੇ ਰਹੇ ਤੇ ਬਾਬਾ ਜੀ ਦੇ ਚਲਾਣੇ ਤੋਂ 3 ਸਾਲ ਬਾਅਦ ਮਾਈ ਜੀ ਵੀ ਚਲਾਣਾ ਕਰ ਗਏ। ਇਹ ਦੰਪਤੀ ਸਿੱਖੀ ਸਿਦਕ ਸ਼ਰਧਾ ਭਾਵਨੀ ਤੇ ਸੁੱਚੇ ਜੀਵਨ ਦੀ ਅਮਲੀ ਮਿਸਾਲ ਸੀ ਜੋ ਹੋਰਨਾਂ ਲੋਕਾਂ ਲਈ ਸਿੱਖਿਆਦਾਇਕ ਹੈ। ਗ੍ਰਸਤ ਮਾਰਗ ਵਿਚ ਪਵਿੱਤਰ ਜੀਵਨ ਦੇ ਪੂਰਨੇ ਪਾ ਗਏ। ਇਨ੍ਹਾਂ ਦੀ ਔਲਾਦ ਕੋਈ ਨਹੀਂ ਸੀ। ਆਪ ਜੀ ਦੀ ਉਮਰ ਦੇ ਪਿਛਲੇ ਦਿਨਾਂ ਵਿਚ ਆਪ ਦੀ ਪੱਤੀ ਦੀ ਨੰਬਰਦਾਰੀ ਨੰਬਰਦਾਰ ਦੇ ਗੁਜ਼ਰ ਜਾਣ ਕਰਕੇ ਖਾਲੀ ਹੋ ਗਈ। ਇਹ ਹੱਕ ਖਾਨਦਾਨੀ ਤੌਰ ਪਰ ਆਪ ਨੂੰ ਪਹੁੰਚਦਾ ਸੀ। ਨੰਬਰਦਾਰੀ ਆਪ ਨੂੰ ਪੇਸ਼ ਕੀਤੀ ਗਈ ਪਰ ਆਪ ਨੇ ਅਦਾਲਤ ਵਿਚ ਜਾ ਕੇ ਲਿਖਤੀ ਤੌਰ ਪਰ ਨੰਬਰਦਾਰੀ ਤੋਂ ਦਸਤਬਰਦਾਰੀ ਦੇ ਦਿੱਤੀ ਤੇ ਨੰਬਰਦਾਰੀ ਆਪਣੇ ਭਤੀਜੇ ਨੂੰ ਦੇ ਦਿੱਤੀ। ਆਪ ਦਾ ਸੁਭਾਅ ਤਿਆਗੀ ਤੇ ਵੈਰਾਗੀ ਸੀ। ਅਦਾਲਤ ਨੇ ਜ਼ੋਰ ਵੀ ਦਿੱਤਾ ਕਿ ਬਾਬਾ ਨੰਬਰਦਾਰੀ ਕਿਉਂ ਛੱਡਦਾ ਹੈ, ਤੂੰ ਆਪਣੀ ਜ਼ਮੀਨ ਭਤੀਜੇ ਨੂੰ ਕਿਉਂ ਦਿੰਦਾ ਹੈ, ਜੇ ਇਸਨੇ ਤੇਰੀ ਸੇਵਾ ਨਾ ਕੀਤੀ ਤਾਂ ਕੀ ਬਣੇਗਾ। ਬਾਬਾ ਜੀ ਨੇ ਕਿਹਾ ਕਿ ਫੇਰ ਵੀ ਇਹਨਾਂ ਨੇ ਹੀ ਸਭ ਕੁਝ ਸਾਂਭਣਾ ਹੈ, ਹੁਣੇ ਹੀ ਕਿਉਂ ਨਾ ਜਿਉਂਦੇ ਹੀ ਸੰਭਾਲ ਦੇਵਾਂ, ਜੇ ਮੇਰਾ ਭਤੀਜਾ ਸੇਵਾ ਨਾ ਕਰੇਗਾ ਤਾਂ ਉਹ ਜਾਣੇ। ਇਸ ਤਰ੍ਹਾਂ ਦੇ ਉਦਾਰ ਗੰਭੀਰ ਚਿੱਤ ਪ੍ਰੇਮ ਮੂਰਤ ਸੱਜਣ ਬਾਬਾ ਜੀ ਸਨ, ਜਿਨ੍ਹਾਂ ਦੀ ਯਾਦ ਹੁਣ ਵੀ ਉਨ੍ਹਾਂ ਦੇ ਪ੍ਰੇਮੀਆਂ ਨੂੰ ਸਰੂਰ ਦਾ ਹਲੂਣਾ ਦੇ ਜਾਂਦੀ ਹੈ। ਆਪ ਮਿੰਟਗੁਮਰੀ ਜੇਲ੍ਹ ਵਿਚ ਦਾਸ ਦੇ ਨਾਲ ਹੀ ਰਹੇ ਸਨ। ਨਾਰ ਸਿੰਘ ਗਿਆਨੀ।